दंडवत बंदन अनेक बार सर्व कला समरथ डोलन तेरा को प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गोरिंद को मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी का पवित्र इतिहास आप जी श्रवण कर रहे हो। भाई संतोख सिंह जी लिखते ने कि जिहड़ा विद्यासागर नां दा ग्रंथ बनिया सी जदों गुरु जी ने आनंदपुर नूं छड्डिया ते ओह विखर गया ओह खेरू खेरू हो गया जिहदे विचों 62 पत्रे ग्रंथ दे लभे सन उन्हां 62 पत्रियां ते जिहड़ियां कवियां ने कविता लिखियां सन ਉਹਨਾਂ ਦਾ ਜ਼ਿਕਰ ਕਰ ਰਹੇ ਸਨ ਭਾਈ ਸੰਤੋਖ ਸਿੰਘ ਜੀ। ਕੱਲ ਇੱਥੇ ਕਥਾ ਪਹੁੰਚੀ ਸੀ ਕਿ ਕਵੀ ਲਿਖਦਾ ਹੈ ਕਿ ਬਹੁਤ ਸਾਰੇ ਪੈਸਿਆਂ ਦਾ ਲੱਖਾਂ ਦੀ ਤਾਦਾਦ ਦੇ ਵਿੱਚ ਸਤਿਗੁਰੂ ਜੀ ਦਾਨ ਦਿੰਦੇ ਨੇ, ਮੰਨੋ ਕਿ ਇਸ ਦਾਨ ਨੂੰ ਦੇਖ ਕੇ ਜਿਹੜਾ ਇੰਦਰ ਦੇਵਤਾ ਹੈ ਉਹਦੀ ਵੀ ਹੋਸ਼ ਭੁੱਲ ਜਾਂਦੀ ਹੈ। ਇੱਥੇ ਕਥਾ ਪਹੁੰਚੀ ਸੀ, ਅੱਜ ਇੱਥੋਂ ਅੱਗੇ ਮੈਂ ਪ੍ਰਾਰੰਭ ਕਰਦਾ। गोविंद गुरु को दान मालम जहान पायो पिचक किए है पूप परवाना काहे की। सतगुरु गोविंद सिंह सच्चे पातशाह जी जिहड़ा दान देंदे ने ओ मानो के जहान दे विच मशहूर हो गया है। पिचक किए है पूप जेड़े भिखारी ने भिख्या मंगण वाले उन्हां नूं दान दे के मानो के सतगुरां ने राजे बना दिता है क्योंकि गुरु नूं कोई परवाह नहीं। बाल बैन बिक्रम ना पोज हूं के मौज ऐसी जा की एक मौज नाव रोज पात शाह की। कहंदे ने के पिछले समय राजे बाल बैन बिक्रम ते पोज राजयां विच भी ओ बख्शिश नहीं है सी जो गुरु जी दी है ते अज कल पातशाहां दे नौ रोज जैसी बख्शिश गुरु जी दी ए रोज दी ही बख्शिश दे समान हुंदी। रावण ते छीन दई बख्श बभीखण को बावन है बांध्यो बल जब तुम चाही है। रावण तो खो के जड़ी लंका सी ओ बख्श दित्ती उस दे भरा विभीखण नूं। बावन है बांध्यो बल जब तुम चाही है जदों तुसी चाहिया ते बावन रूप धार के राजे बल नूं छल लिया इस करके जो तुसी चाहो सो कर दे। कब चार मुख रचियो थंब बीच नर सिंह प्रहलाद जू की पैज पूरन निवाही है। कवि कहिंदा है के ब्रह्मा ने थंब दे विच नरसिंह कदों रचिया सी। ब्रह्मे ने ते थम्मे दे विच नरसिंह नूं नहीं सी रचिया पर फेर भी कहिंदे ने तुसी नरसिंह रूप धार के प्रहलाद दी जिहड़ी पूरन पैज सी उस नूं निभाया क्योंकि प्रहलाद दे प्यो ने ए भी वर लिया होया सी के ब्रह्मा दी रचना दे विचों कोई भी जिहड़ा आदमी है जां कोई भी जिहड़ी ब्रह्मा दी बनाई हुई चीज है ओ मैनूं ना मार सके क्योंकि प्रहलाद दे पिता हरनाक्ष ने बहुत वर लाए सन। अंदर मरा ना बाहर मरा ना दिने मरा ना रात मरा ना आकाश ते मरा ना धरती ते मरा किसे जानवर तो ना मरा किसे मनुख तो ना मरा किसे देवते तो ना मरा। ਕਿਉਂਕਿ ਜਿੰਨੀਆਂ ਵੀ ਦੁਨੀਆਂ ਦੇ ਉੱਤੇ ਚੀਜ਼ਾਂ ਦੇਖੀਆਂ ਜਾਂਦੀਆਂ ਨੇ ਉਹ ਸਾਰੀਆਂ ਬ੍ਰਹਮਾ ਨੇ ਬਣਾਈਆਂ। ਉਹਨੇ ਵਰਦਾਨ ਇਹ ਮੰਗਿਆ ਸੀ ਕਿ ਬ੍ਰਹਮਾ ਦੀ ਬਣਾਈ ਹੋਈ ਰਚਨਾ ਦੇ ਵਿੱਚੋਂ ਕੋਈ ਵੀ ਮੈਨੂੰ ਮਾਰ ਨਾ ਸਕੇ। ਤੇ ਹੁਣ ਜਿਹੜਾ ਕਵੀ ਹੈ ਉਹ ਕਹਿ ਰਿਹਾ ਹੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਹੇ ਅਕਾਲ ਪੁਰਖ, ਉਹ ਜਿਹੜਾ ਨਰਸਿੰਘ ਤੁਸੀਂ ਰੂਪ ਧਾਰਨ ਕੀਤਾ ਸੀ ਉਹ ਤੇ ਬ੍ਰਹਮਾ ਨੇ ਨਹੀਂ ਸੀ ਬਣਾਇਆ। ਕਦੇ ਵੀ ਐਸਾ ਕੋਈ ਮਨੁੱਖ ਧਰਤੀ ਦੇ ਉੱਤੇ ਰਚਨਾ ਦੇ ਵਿੱਚ ਐਸਾ ਨਹੀਂ ਬਣਿਆ ਜਿਹਦਾ ਸ਼ੇਰ ਦਾ ਮੂੰਹ ਹੋਵੇ ਤੇ ਧੜ ਆਦਮੀ ਦਾ ਹੋਵੇ, ਜਾਂ ਫਿਰ ਧੜ ਸ਼ੇਰ ਦਾ ਹੋਵੇ ਤੇ ਮੂੰਹ ਆਦਮੀ ਦਾ ਹੋਵੇ। ਇਸ ਕਰਕੇ ਕਵੀ ਕਹਿ ਰਿਹਾ ਹੇ ਅਕਾਲ ਪੁਰਖ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੁਹਾਡੀ ਜਿਹੜੀ ਰਚਨਾ ਸੀ ਨਰਸਿੰਘ ਦੀ ਉਹ ਤੁਸੀਂ ਆਪੇ ਕੀਤੀ ਸੀ, ਉਹ ਬ੍ਰਹਮਾ ਦੀ ਰਚਨਾ ਦੇ ਵਿੱਚ ਨਹੀਂ ਸੀ, ਪਰ ਤੁਸੀਂ ਨਰਸਿੰਘ ਰੂਪ ਧਾਰਨ ਕਰਕੇ ਮਾਨੋ ਕੇ ਪ੍ਰਹਿਲਾਦ ਭਗਤ ਦੀ ਰੱਖਿਆ ਕੀਤੀ। ਗੁਰੂ ਜੀ ਗੋਬਿੰਦ ਰਾਏ ਚਾਹੋ ਤੁਮ ਸੋਈ ਕਰੋ, ਬੂਝ ਦੇਖੇ ਬੇਦ ਇਸ ਬਾਤ ਕੀ ਉਗਾਹੀ ਹੈ। ਕਵੀ ਕਹਿ ਰਿਹਾ ਹੇ ਸਤਿਗੁਰੂ ਗੋਬਿੰਦ ਰਾਏ, ਹੇ ਰਾਜਿਆਂ ਦੇ ਰਾਜੇ, ਤੁਸੀਂ ਜੋ ਚਾਹੋ ਸੋਈ ਕਰ ਸਕਦੇ ਹੋ, ਬੂਝ ਦੇਖੇ ਬੇਦ ਇਸ ਬਾਤ ਕੀ ਉਗਾਹੀ ਹੈ। ਕਹਿਣ ਲੱਗੇ ਕਿ ਜਿੰਨੇ ਵੀ ਵੱਡੇ ਵੱਡੇ ਸ਼ਾਸਤਰ ਚਾਰੇ ਹੀ ਵੇਦ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਤੁਸੀਂ ਜੋ ਚਾਹੋ ਸੋ ਕਰ ਸਕਦੇ ਹੋ। ਔਰ ਪਾਤਸ਼ਾਹੀ ਸਭ ਲੋਗਣ ਕੋ ਪਾਤਸ਼ਾਹ, ਪਾਤਸ਼ਾਹੋ ਪਰ ਸਾਚੀ ਤੇਰੀ ਪਾਤਸ਼ਾਹੀ ਹੈ। ਕਵੀ ਕਹਿੰਦਾ ਹੈ ਕਿ ਹੋਰ ਤੇ ਜਿੰਨੇ ਵੀ ਪਾਤਸ਼ਾਹ ਨੇ ਉਹ ਤੇ ਲੋਕਾਂ ਦੇ ਪਾਤਸ਼ਾਹ ਹੋਣਗੇ ਜਾਂ ਛੋਟਿਆਂ ਤੇ ਵੱਡੇ ਰਾਜੇ ਰਾਜ ਕਰਦੇ ਹੋਣਗੇ, ਪਰ ਅਖੀਰ ਤੇ ਗੱਲ ਹੈ ਕਿ ਸਾਚੀ ਪਾਤਸ਼ਾਹੋ ਪਰ ਤੇਰੀ ਸਾਚੀ ਪਾਤਸ਼ਾਹੀ ਹੈ। ਸਾਰਿਆਂ ਪਾਤਸ਼ਾਹਾਂ ਦੇ ਉੱਤੇ ਤੇਰੀ ਜਿਹੜੀ ਇੱਕ ਪਾਤਸ਼ਾਹੀ ਹੈ ਉਹ ਸੱਚੀ ਹੈ, ਉਹ ਸਿਰਮੌਰ ਹੈ। ਜੋ ਤੂੰ ਚਾਹੇ ਮਨ ਸਾਕੋ ਮੰਗਲ ਤੁਰਤ ਫਲ, ਗੋਬਿੰਦ ਗੁਰੂ ਕੀ ਇੱਕ ਮੌਜ ਹੂੰ ਮੈਂ ਪਾਈ ਹੈ। ਹੁਣ ਇਹ ਜਿਹੜੀ ਕਵਿਤਾ ਇਹ ਵੀ ਲਿਖੀ ਹੈ ਮੰਗਲ ਕਵੀ ਨੇ, ਆਪਣੇ ਆਪ ਨੂੰ ਸੰਬੋਧਨ ਕਰਕੇ ਮੰਗਲ ਕਵੀ ਕਹਿ ਰਿਹਾ ਹੈ ਹੇ ਮੰਗਲ ਕਵੀ, ਜੇ ਤੂੰ ਪਾਵਣੀ ਦਾ ਤੁਰਤ ਫਲ ਚਾਹੁੰਦਾ ਹੈ ਤਾਂ ਇੱਕੋ ਹੀ ਇੱਕ ਤੇਰੇ ਵਾਸਤੇ ਸਾਧਨ ਹੈ, ਸਤਿਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼। ਸੇਵਨ ਦੇ ਪਿਖਾਰੀ ਸੇਈ ਹੁੰਦੇ ਨੀ ਹਜ਼ਾਰੀ, ਹੁਣ ਵਾਰੀ ਵਾਰੀ ਪੜ ਕੇ ਕਵਿਤ ਨੀ ਸੁਨਾਮ ਦੇ। ਜਿਹੜੇ ਵਾਰੀ ਵਾਰੀ ਕਵੀ ਆਪਣੀ ਕਵਿਤਾ ਨੂੰ ਪੜ੍ਹਦੇ ਨੇ ਸਤਿਗੁਰਾਂ ਨੂੰ ਸੁਣਾਉਂਦੇ ਨੇ, ਕਹਿੰਦੇ ਨੇ ਐਸੇ ਜਿਹੜੇ ਕਵੀ ਨੇ ਉਹ ਭਾਵੇਂ ਭਿਖਾਰੀ ਵੀ ਹੋਣ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਉਹ ਹਜ਼ਾਰਾਂ ਤੇ ਲੱਖਾਂ ਵਾਲੇ ਬਣ ਜਾਂਦੇ। ਚਾਰੋ ਹੀ ਬਰਨ ਖਟ ਦਰਸ਼ਨ ਜੈਂਦੇ ਦੁਆਰ, ਮੰਗਲ ਸੋ ਕਵੀ ਮਨ ਇੱਛਾ ਫਲ ਪਾਵਦੇ। ਮੰਗਲ ਕਵੀ ਕਹਿੰਦਾ ਹੈ ਕਿ ਚਾਰੇ ਹੀ ਵਰਨਾਂ ਦੇ ਜਿਹੜੇ ਲੋਕ ਨੇ ਉਹ ਗੁਰੂ ਗੋਬਿੰਦ ਸਿੰਘ ਦੇ ਦਰ ਦੇ ਭਿਖਾਰੀ ਨੇ ਔਰ ਮਨ ਇੱਛੇ ਫਲਾਂ ਦੀ ਪ੍ਰਾਪਤੀ ਕਰਦੇ। ਵੇਖੀ ਬਾਲ ਵਾਂਗੂ ਕੋਈ ਛਲੀ, ਗੁਰੂ ਗੋਬਿੰਦ ਜੀ ਇੱਕ ਲੈ ਲੈ ਜਾਂਦੇ ਇੱਕ ਲੈਵਣ ਨੂੰ ਆਵਦੇ। ਹੁਣ ਮੰਗਲ ਕਵੀ ਸਤਿਗੁਰਾਂ ਨੂੰ ਕਹਿ ਰਿਹਾ ਹੈ ਵੇਖੀ ਬਾਲ ਵਾਂਗੂ ਕੋਈ ਛਲੀ, ਬਾਲ ਰਾਜੇ ਨੂੰ ਜਿਸ ਤਰ੍ਹਾਂ ਛਲਿਆ ਸੀ ਨਾ ਬਾਵਨ ਨੇ, ਵੇਖੀ ਗੁਰੂ ਗੋਬਿੰਦ ਸਿੰਘ ਤੈਨੂੰ ਕੋਈ ਐਸਾ ਛਲੀਆ ਛਲ ਕੇ ਨਾ ਲੈ ਜਾਵੇ। ਵੇਖੀ ਬਲ ਵਾਂਗੂ ਕੋਈ ਛਲੀ, ਗੁਰੂ ਗੋਬਿੰਦ ਸਿੰਘ ਇੱਕ ਲੈ ਲੈ ਜਾਂਦੇ ਇੱਕ ਲੇਵਣੇ ਨੂੰ ਆਮਦੇ। ਕਹਿਣ ਤੋਂ ਭਾਵ ਇਹ ਹੈ ਹੇ ਗੁਰੂ ਗੋਬਿੰਦ ਸਿੰਘ ਵੇਖੀ ਮਤਾ ਕੋਈ ਦਾਨ ਦੇ ਬਹਾਨੇ ਬਲ ਰਾਜੇ ਵਾਂਗੂ ਤੁਹਾਨੂੰ ਛਲ ਨਾ ਜਾਵੇ, ਕਿਉਂਕਿ ਉੱਥੇ ਤਾਂ ਜਾਚਕ ਇੱਕ ਆਇਆ ਸੀ ਤੇ ਇੱਥੇ ਤੇ ਕਈ ਆਉਂਦੇ ਨੇ ਲੈ ਲੈ ਜਾਂਦੇ ਨੇ, ਇੱਕ ਲੈਣ ਨੂੰ ਹੋਰ ਆ ਰਹੇ ਨੇ, ਪਾਵ ਅਣਅੰਤ ਜਾਚਕ ਨੇ, ਇੱਕ ਬਾਵਨ ਅਵਤਾਰ ਨੇ ਜਾਚਕ ਨੇ, ਦਾਨ ਮੰਗ ਕੇ ਬਲ ਰਾਜੇ ਨੂੰ ਛਾਲਿਆ ਹੈ, ਹੇ ਮਤਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਵੀ ਕੋਈ ਛਲੀਆ ਛਲ ਨਾ ਜਾਵੇ, ਇਸ ਦਾ ਬਚਾ ਕਰਨਾ ਹੈ। ਮੰਗਲ ਕਵੀ ਕਹਿ ਰਿਹਾ ਸਤਿਗੁਰਾਂ ਦੀ ਸੋਭਾ ਦੇ ਵਾਸਤੇ ਕਿ ਤੁਸੀਂ ਕਿੰਨੇ ਵੱਡੇ ਦਾਨੀ। ਜਿਨ ਕੋ ਪ੍ਰਤਾਪ ਪਰ ਪੂਰਨ ਪੋਹਮ ਪਰ, ਸੋ ਤੇਰੇ ਚਰਨ ਕੋ ਕਰਤ ਬਖਾਨ ਹੈ। ਅੱਗੇ ਹੁਣ ਦੂਸਰੀ ਕਵਿਤਾ ਲਿਖ ਰਿਹਾ, ਕਵੀ ਦਾ ਨਾਂ ਹੈ ਹੰਸ ਰਾਮ। ਕਹਿੰਦਾ ਹੈ ਕਿ ਪ੍ਰਤਾਪ ਜਿਨ੍ਹਾਂ ਦਾ ਵੱਡਾ ਹੈ ਇਸ ਧਰਤੀ ਦੇ ਉੱਤੇ, ਉਹ ਵੀ ਮਾਨੋ ਕੇ ਤੇਰੇ ਚਰਨਾਂ ਦੀ ਕੀਰਤੀ ਦਾ ਬਖਾਨ ਕਰਦੇ ਨੇ। जिने चाह चकर वह चकत हो हंस राम ते तेरे चाह बेको तारत ते आन है। हंस राम कवि कहिंदा है के जिन्ना रिखियां मुनिया सिद्धा नू चक्रवर्ती राजे देख के चक्रत हुंदे हन ओ आप दे दर्शना लई ध्यान तारदे हन। अगे लिखदा है जिनके विजय पारावार पर देखियत प्रबल चंड सुने जाहर जहान है। मानो के जिन्ना राजां दी फतेह समुद्रों पार देखी दी है ते जिन्ना दा प्रबल तेज जगत विच प्रगट सुनीदा है। जिन कोना दरबार पाइयत महीनन लो तेउ तेरे दरबार देखे दरवान है। कवि दा कहन तो पावे है के जिन्ना राजां दे दरबार दे विच जाना नहीं पा सकीदा महीनियां तक उड़ीक करनी पैंदी है। ओ राजे तेरे दरवाजे दे मैं दरबान वेखे ने चौबदार देखे ने। कारण से दाता हो बेदाता मही मंडल के बैरी के बेहंडन प्रचंड पुआ पार हो। मानो के करण वर्गे दानी हो बेदाता मही मंडल के मही मंडल दे रचनहार हो बैरी के बहंडन को प्रचंड पुआ पार हो। बैरी दे नाश करनु अते धरती दे पार उतारनु तुसी महा तेजस्वी हो। पुरख पुराण से पुराण में गाये साचे गुरु गोबिंद आधार निरातार को। पुराणा विच तुसी पुरातन पुरख करके गायन कीते गए हो और कहिंदा है गुरु गोविंद सिंह आधार निराधार हो। कहन तो पाव है कि आप निआसरिया देवी आसरे। जौन तेरी कीर्ति जगा तू जम्बू दीप कह के पसरे उजारो पर सत पारावार को। जम्बू दीप विच आप दी जिस कीर्ति नू असी दीवे बना बना के जगा रहे हां ओ आप दी कीर्ति चांदनी हो के मानो के सत्ता ही समुद्रां तो पार अपना उजाला पसार रही है। गोरन के बंस चाले आई हंस राम सादा गोणी सोयो दार तोरा दार तर वार को। गुरु साहबां दी वंश दे विच ए गल चली आई है के गुणिया नाल सदा उदार ही रहे हन ते तलवार खिचन वाले नू सदा बंदूक वाले होके टकरे हन। साते जोग प्रबल प्रगट पाए बावन जी बाले राजे छाले जाप ताल में तसायो है। मानो के सतयुग दे विच बाल राजे नू छलिया बावन अवतार नू धार के और उस नू पताल दे विच तसा दिता। त्रेते रघुनाथ वह के रावण सनाथ कीनो गीदन खोवायो मास लंक पति जो लरियो। और उस तो अगला युग है त्रेता। त्रेते युग दे विच रघु वंश बन के आए पाव रामचंद्र दे रूप दे विच आण के रावण नू मारिया लंकापति रावण जा लड़िया ता उस दे लश्कर दा मास गिरजा नू खवा दिता। द्वापर कनाई बन बांसरी बजाई सोर नार मोन नार काहू तीर ना तवे करियो। फिर हे गुरु गोविंद सिंह जी तुसी द्वापर युग दे विच कन्हैया दे कृष्ण दे रूप दे विच आए बंसरी वजाई जिदी बंसरी दी धुन दे नाल मानो के सारे ही देवते सारे ही मुनि ते सारे ही मनुख मोहित हो गए। कोई भी उन्हां दी बंसरी दी धुन दे अगे मानो के तीरज नूं धारण कर ना सकिया सारे मोहित हो गए। काले जोग तार बेको साधन के पार बेको सुंदर स्वरूप गुरु गोविंद है अवतरियो। ते फिर चौथे जोग कलयुग दे विच साधा दे तारण दे वास्ते सुंदर स्वरूप गुरु गोविंद सिंह दा बनके तुसी मानो के अवतार तारण कीता है। जिस तरह के गुरबाणी दे विच आउंदा है ना के सतयुग तै माणियो छलियो बल बावन पायो। सतयुग दे विच भगवान मानो के बावन अवतार बन के आए ते जिन्हां ने बल राजे नू छलिया। अगे लिखदे ने त्रैते तै माण्यो राम रघुवंश कहायो। फेर भगवान त्रेते युग दे विच राम रूप दे विच प्रगट होया। राम रघु वंश कहायो, राम रघु वंशी होके ओ प्रकट होए। द्वापर कृष्ण मुरार कंस किरतार्थ कियो, उग्र सैन को राज अपह भगता जन दियो। फिर द्वापर युग दे विच कृष्ण मुरारी बन के भगवान प्रगट होया, जिन्ने कंस नू मारिया, उग्र सैन नू राज ते बिठाया, ते अपने भगता नू मानो के अपह दान दिता, निडर कीता। कलयुग प्रमाण नानक गुर अंगद अमर कहायो, श्री गुरु राज अब चल अटल आद पुरख फरमायो। सतगुरु जगजीत सिंह सच्चे पातशाह जी दे उपदेशां दे विच बार बार आउंदा है कि सतयुग दे विच साडे जिहड़े गुरु सन ओह सन 52 अवतार, त्रेते दे विच रामचंद्र जी साडे गुरु सन, द्वापर दे विच कृष्ण जी सन, ते कहिंदे ने अगों इस लड़ी नूं जोड़िया। कलयुग प्रमाण नानक गुर अंगद अमर कहायो, मानो कि उस लड़ी नूं जोड़िया कि अगों कलयुग दे विच गुरु नानक, गुरु अंगद देव, गुरु अमरदास जी इस लड़ी दे नाल जोड़िया। मेरा सिर्फ कहण तो पावे कि कवि इत्थे लिख रिहा कि सतयुग दे विच तुसीं मानो कि 52 अवतार दे विच प्रगटे और बल राजे नूं तुसीं पताल दे विच तसाया, फिर त्रेते दे विच राम रूप बन के आए रावण नूं मारिया, फिर द्वापर दे विच कृष्ण दे रूप विच आए और तुसीं कंस नूं मारिया और अपने जिहड़े भगत जन सन उन्हां नूं सुख दित्ता, ते इस वेले हे गुरु गोबिंद सिंह तुसीं कलयुग दे विच मानो के सतगुरु नानक देव सच्चे पातशाह जी दी 10वीं जगह दे उत्ते उन्हां दे ही रूप हो के अवतार धारण कीता। सतयुग 52 स्वरूप है न उपजत, बालकार जग सुर पर दैत वास्ते। हुण अगे कवि लिख रहा है कि जे सतयुग दे विच 52 स्वरूप ना हुंदा ते की हुंदा। अगे लिखदे ने कि जे तुसी सतयुग दे विच 52 स्वरूप नूं धारण करके ना आउंदे ते बालकार जग सुर पर दैत वास्ते, मानो के उस वेले फिर बल दे जग करन दे नाल दैंत सुरगां दे विच जा वसने सन, जे तुसी 52 अवतार ना बनदे सतयुग दे विच तां। पणत संतोख सिंह त्रेते जे ना राम चंद, रावण को राज रहे को ना बिनास ते। अगे कवि लिख रहा है पणत संतोख सिंह, ए जिहड़ी कविता ए भाई संतोख सिंह जी ग्रंथाकार अपने वल्लों कह रहे ने। भाई संतोख सिंह जी लिखदे ने जे त्रेते दे विच राम रूप बन के भगवान ना प्रगट हुंदा ते रावण को राज रहे को ना विनाशते, कहण तों पावे है कि रावण दा राज रहिंदा सदा ही ते राक्ष कदे भी नाश ना हुंदे। द्वापर में श्याम कान होते न करत, कौन दुखी न को दुख सुख संतन के वास्ते। जे द्वापर युग दे विच कान श्याम कृष्ण भगवान ना हुंदे ते दुखियां दे दुख कोई भी दूर ना करदा ते साधां नूं संतां नूं कदे भी सुख ना हुंदा। तैसे काली काल में गुरु रूप होवत, न कौन हिंदवानो राख धर्म को प्रकाश ते। कवि जी लिख रहे ने जे सतयुग दे विच 52 अवतार ना हुंदा ते कहिंदे ने बल राजे ने सारिआं दे उत्ते राज करना सी। जे मानो त्रेते युग दे विच रामचंद्र ना हुंदे ते रावण दे जिहड़े राक्षसी उन्हां ने हर एक जगह नूं मन लैणा सी और कदे भी राक्ष नाश ना हुंदे। जे कृष्ण रूप दे विच ना प्रगट हुंदे द्वापर दे विच भगवान ते दुखियां दा दुख कदे दूर ना हुंदा। उसे ही तरीके दे नाल जे कलयुग दे विच गुरु नानक वर्गे स्वरूप ना धारण करदे, मानो कि जे कलयुग दे विच गुरु ना हुंदे, कौन हिंदवान राख धर्म को प्रकाश ते, तां फिर हिंदुआं दे धर्म नूं रख के धर्म दा कौन प्रकाश करदा जे गुरु साहिबान कलयुग दे विच अवतार ना धारण करदे। छाए जाति एकता अनेकता, बिलाए जाति होवती कुचीलता, किताबन कुरान की। ए जिहड़ियां तुकां मैं पढ़ियां ने पता नहीं किन्नी क वार सतगुरु प्रताप सिंह सच्चे पातशाह जी दे उपदेश दे विच आउंदियां ने। छाए जाति एकता अनेकता, बिलाए जाति होवती कुमत चीलता, किताबन कुरान की। मानो के छा जांदी एकता, इको ही मुसलमान, अनेकता जिहड़ियां अनेक धर्म सन ओह जातियां खत्म हो जांदियां, सिर्फ कुरान किताब दी चर्चा रह जांदी। पाप ही प्रभक जाते, धर्म तसक जाते, वरण गर्क जाते, सहत विदान के। मानो के जेड़े पाप ने ओ पक्के हो जांदे, जेड़े धर्म सी ओ गर्क हो जाने सन, वरण भी जेड़े ने ओ भी गर्क हो जाने सन, सारे डुब जांदे विधियां दे सहत। देवी देव देहरे संतोख सिंह दूर होते, रीत मिट जाती कथा वेदन पुराण की। जिन्ने भी देवी देवते ने हिंदुआ दे, संतोख सिंह जी कह रहे ने वो सारे दूर हो जाने सन, मानो की रीत ही मिट जानी सी कथा दी, वेदा दी ते पुराणा दी। श्री गुरु गोविंद सिंह पावन परम सूर, मूर्त न होती जोपै करुणा निदान की। जे सतगुरु गोविंद सिंह सच्चे पातशाह जी जेड़े सूरबीर ते पवित्र ने, जे उन्हां दी मूर्ति ते उन्हां दी मौजूदगी ना हुंदी ते कहिंदे ने रीति ही मिट जांदी। सतगुरु प्रताप सिंह जी भी इन्हां तुकां दा जिक्र करदे ने, प्रमाण देंदे ने। श्री गुर दसमो स्वरूप की महिमा महा महान, कहत जथा मत जे सो कवि, पठत सुनत दुख हान। हुण भाई संतोख सिंह जी ग्रंथाकार जी लिखदे ने के दसवें स्वरूप दी जिहड़ी महिमा करनी है ओ बड़ी महान है। मानो के मैं कवि सतगुरां दे स्वरूप दी उन्हां दी कीर्ति दी उन्हां दे जस दी जिहड़ी महिमा है ओ नहीं कर सकिया। मानो के जिन्नी क मेरी मत सी, मैं अपनी मत दे अनुसार सतगुरां दे जस नू वर्णन कीता है, जेड़े जस नू सुन ते पढ़न दे नाल मानो के दुखां दा नास हुंदा है। सीप न सिंधयो लीचिए, राज कण गिने न जाहे, श्री गुर गोबिंद सिंह की महिमा पार न पाहे। भाई संतोख सिंह जी लिखते ने के जिस तरह एक छोटी जिही सिप्पी दे नाल समुंदर दे पानी नू नहीं चटिया जा सकता, जिस तरह के धरती दे विच जिन्नी भी राजा है, जिन्ने भी धूड़ दे किनके ने, उन्हां किनकियां नू भी नहीं गिनिया जा सकता। इसे ही तरीके दे नाल सतगुरु गोविंद सिंह सच्चे पातशाह जी दी जिहड़ी महिमा है ओहदा ते कोई पारा वार नहीं है। जिस तरह समुंदर नू सिप्पी दे नाल नहीं चटिया जा सकता, जिस तरह धूड़ी दे किनकियां नू नहीं गिनिया जा सकता, इसे तरह मानो के सतगुरां दे गुणां नू भी गिनिया नहीं जा सकता, बखान नहीं कीता जा सकता। बांछत सुख पर लोक जे शुभ गुण सुन ले तार, तिन प्रसन्न हित गुरु कथा मैं बरनी बिस्तार। भाई संतोख सिंह जी ग्रंथाकार लिख रहे ने जेड़े बांचदे ने, जेड़े मंगदे ने परलोक दे सुखां नू ते मानो के शुभ गुणा दे धारण करन वाले ने, तिन्हां दी प्रसन्नता दे वास्ते मैं जिहड़ी कथा है ना गुरु जी दी ए विस्तार नाल लिखी है। जेड़े के शुभ गुणा नू धारण करन वाले ने उन्हां नू प्रसन्न करन दे वास्ते मानो के मैं गुरु जी दा इतिहास विस्तार दे नाल लिखिया। रुत पूरन अब पंचमी, कवि संतोख सिंह कीन, गुर जस कवित कवित एह खोज खोज लिख दीन। भाई संतोख सिंह जी कहंदे ने कि इस जगह दे उते मैं अपनी जड़ी पंजवी रुत है उस नू संपूर्ण करदा हां। कवि संतोख सिंह जी कह रहे ने गुरु दे जस दे जड़े कवित उन्हां कवियां ने लिखे होए सन, जेड़े के 62 पेज 62 जेड़े पत्रे सन ओ आनंदपुर दे विच रहे सन। कवि जी कहंदे ने मैं बड़ी खोज करके उन्हां तो कविता लिखी है और मानो के साथ संगत दे वास्ते इत्थे लिखी है। पाठो सुनो शरदा तरो, हरो परम कर प्रेम, परो सुमग सिमरन करो, लहो सुगम ही छेम। भाई संतोख सिंह जी सुन वालियां नू संदेश दे रहे ने, कहंदे ने के जेड़ियां मैं गुरु जी दे जस दियां कविता इत्थे लिखियां ने उन्हां नू पढ़ो, उन्हां नू सुनो शरदा दे नाल। कहंदे ने परमा नू ਛੱਡ ਕੇ ਦੂਰ ਹੋ ਜਾਓ, ਇਹਨਾਂ ਦੇ ਨਾਲ ਪ੍ਰੇਮ ਕਰੋ, ਚੰਗੇ ਰਸਤੇ ਤੇ ਲੱਗੋ, ਸਿਮਰਨ ਕਰੋ, ਤਾਂ ਕਿ ਤੁਹਾਨੂੰ ਸੁਗਮ ਹੀ ਛੇਵ ਮੋਕਸ਼ ਦੀ ਪ੍ਰਾਪਤੀ ਹੋ ਜਾਵੇ। ਸਾਬਣ ਸੰਗ ਮਮ ਬੰਧਨਾ, ਸੁਣੋ ਕ੍ਰੋਧ ਨਹੀਂ ਤਾਰ, ਜਹਾਂ ਫੂਲ ਮੋਤੇ ਪਰੀ, ਪਾਠੀਏ ਆਪ ਸੁਧਾਰ। ਦੇਖੋ ਕਿੰਨਾ ਮਹਾਨ ਕੰਮ ਕੀਤਾ ਹੈ ਭਾਈ ਸੰਤੋਖ ਸਿੰਘ ਜੀ ਨੇ, ਗੁਰੂ ਨਾਨਕ ਜੀ ਤੋਂ ਲੈ ਕੇ ਦਸਵੇਂ ਗੁਰੂ ਜੀ ਤੱਕ ਇੰਨਾ ਵੱਡਾ ਖਜ਼ਾਨਾ ਵਡਮੁੱਲਾ ਇਤਿਹਾਸ ਦਾ ਲਿਖਿਆ ਹੈ, ਤੇ ਲਿਖਦੇ ਕੀ ਨੇ? ਕਹਿੰਦੇ ਨੇ ਸਬਣ ਸੰਗ ਮਮ ਵੰਦਨਾ। ਹੇ ਸ਼੍ਰੋਤਾ ਜਨੋ, ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ, ਸੁਣੋ ਕ੍ਰੋਧ ਨਹੀਂ ਤਾਰੋ। ਕਹਿੰਦੇ ਨੇ ਮੇਰੀ ਕਥਾ ਨੂੰ ਸੁਣ ਕੇ ਜੇ ਕੋਈ ਖਾਮੀ ਹੋਵੇ ਸੰਗਤ ਜੀ, ਤੁਸੀਂ ਕ੍ਰੋਧ ਨੂੰ ਨਹੀਂ ਧਾਰਨ ਕਰਨਾ। ਅੱਗੇ ਲਿਖਦੇ ਨੇ ਜਹਾਂ ਫੂਲ ਮੋਤੇ ਭਰੀ, ਪਠੀਏ ਆਪ ਸੁਧਾਰ। ਹੇ ਸੁਣਨ ਵਾਲਿਓ, ਹੇ ਪੜ੍ਹਨ ਵਾਲਿਓ, ਜੇ ਮੇਰੇ ਕਥਾ ਲਿਖਣ ਦੇ ਵਿੱਚ ਕੋਈ ਖਾਮੀ ਰਹਿ ਗਈ ਹੈ, ਕੋਈ ਗਲਤੀ ਰਹਿ ਗਈ ਹੈ, ਤੇ ਮੈਂ ਤੁਹਾਡੇ ਤੋਂ ਖਿਮਾ ਦਾ ਜਾਜਕ ਹਾਂ, ਮੇਰੇ ਤੇ ਕ੍ਰੋਧ ਨਾ ਕਰਨਾ। ਜਿੱਥੇ ਮੈਂ ਗਲਤੀ ਕੀਤੀ ਹੈ, ਤੁਸੀਂ ਮਾਨੋ ਕਿ ਮੇਰੀ ਗਲਤੀ ਨੂੰ ਸੁਧਾਰ ਕੇ ਆਪ ਹੀ ਪਾ ਲਿਓ। ਕਿੰਨੀ ਨਿਰਮਾਣਤਾ ਹੈ ਭਾਈ ਸੰਤੋਖ ਸਿੰਘ ਜੀ ਦੇ ਵਿੱਚ, ਜਿਨ੍ਹਾਂ ਨੇ ਇੰਨਾ ਮਹਾਨ ਕੰਮ ਕੀਤਾ ਹੈ। ਪਰ ਜਿਨ੍ਹਾਂ ਦੇ ਵਿੱਚ ਗੁਣ ਹੁੰਦੇ ਨੇ ਉਹੀ ਨਿਮਦੇ ਨੇ, ਜਿਹੜੀ ਡਾਲੀ ਦੇ ਨਾਲ ਬਹੁਤੇ ਫਲਾਂ ਦਾ ਭਾਰ ਹੁੰਦਾ ਹੈ ਉਹੀ ਡਾਲੀ ਚੁੱਕਦੀ ਹੈ, ਨਹੀਂ ਤੇ ਸਰੂ ਵਰਗੇ ਜਿਹੜੇ ਦਰਖਤ ਨੇ, ਸਿਮਲ ਵਰਗੇ, ਉਹ ਉੱਚੇ ਨੇ, ਵਡਿਆਈ ਦੇ ਵਿੱਚ ਫੁੱਲੇ ਰਹਿੰਦੇ। ਸੋ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਕਹਿੰਦੇ ਨੇ ਕਿ ਹੁਣ ਮੈਂ ਪੰਜਵੀਂ ਰੁੱਤ ਨੂੰ ਸਮਾਪਤ ਕਰਨ ਜਾ ਰਿਹਾ। ਗੇਰਾ ਕਰਨ ਆਪਣੀ ਸਫਲ, ਜੋਗ ਲੋਕਣ ਸੁਖ ਹੇਤ, ਗੁਰੂ ਕਥਾ ਵਰਨਨ ਕਰੀ, ਚਾਰ ਪਦਾਰਥ ਦੇਤ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਮੈਂ ਆਪਣੀ ਕਵਿਤਾ ਨੂੰ ਸਫਲ ਕਰਨ ਦੇ ਵਾਸਤੇ ਗੁਰੂ ਦਾ ਜਿਹੜਾ ਇਤਿਹਾਸ ਹੈ ਉਹ ਲਿਖਿਆ, ਕਿਉਂਕਿ ਗੁਰੂ ਦਾ ਇਤਿਹਾਸ ਲਿਖਣ ਦੇ ਨਾਲ ਦੋਵਾਂ ਹੀ ਲੋਕਾਂ ਦੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਕਥਾ ਨੂੰ ਮੈਂ ਇਸੇ ਕਰਕੇ ਵਰਣਨ ਕੀਤਾ ਕਿਉਂਕਿ ਚਾਰ ਪਦਾਰਥ ਦੇਤ, ਗੁਰੂ ਦੀ ਜਿਹੜੀ ਕਥਾ ਹੈ ਉਹ ਮਾਨੋ ਕਿ ਚਾਰ ਪਦਾਰਥਾਂ ਦਾ ਦਾਨ ਦਿੰਦੀ ਹੈ। ਧਰਮ, ਅਰਥ, ਕਾਮ ਤੇ ਮੋਕਸ਼, ਇਹ ਚਾਰ ਪਦਾਰਥ ਗ੍ਰੰਥਾਕਾਰਾਂ ਨੇ ਮੰਨੇ। ਜੀਵਤ ਜਗ ਮੈਂ ਸੁਖ ਦਏ, ਬਾਛਤ ਪ੍ਰਾਪਤ ਕੀਨ, ਹਿਰਦੈ ਪਰੋਸ ਪਰਲੋਕ ਕੋ, ਹੋਇ ਸਹਾਏ ਪ੍ਰਵੀਨ। ਅਖੀਰ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੰਨਾ ਚਿਰ ਮੈਂ ਜਿਉਂਦਾ ਰਵਾਂਗਾ ਮੈਨੂੰ ਸਤਿਗੁਰਾਂ ਦੇ ਵੱਲੋਂ ਸੁਖ ਮਿਲਦੇ ਰਹਿਣਗੇ, ਅੱਜ ਤੱਕ ਮੈਂ ਜੋ ਵੀ ਮੰਗਿਆ ਉਹ ਮੈਨੂੰ ਪ੍ਰਾਪਤ ਹੋਇਆ, ਔਰ ਮੇਰੇ ਹਿਰਦੇ ਦੇ ਵਿੱਚ ਇਹ ਭਰੋਸਾ ਹੈ ਕਿ ਪ੍ਰਲੋਕ ਦੇ ਵਿੱਚ ਵੀ ਸਹਾਈ ਹੋਣਗੇ ਸਕਲ ਗੁਣਾਂ ਦੇ ਸੰਪੂਰਨ ਮੇਰੇ ਸਤਿਗੁਰੂ ਜੀ। ਕਿੰਨਾ ਸੰਤੋਖ ਹੈ, ਇਹਨਾਂ ਦਾ ਨਾਮ ਹੀ ਸੰਤੋਖ ਸਿੰਘ ਹੈ ਤੇ ਇਹਨਾਂ ਦੇ ਵਿੱਚ ਸੰਤੋਖ ਵੀ ਬੜਾ ਸੀ, ਕਿਉਂਕਿ ਜੇਕਰ ਇਹਨਾਂ ਦੇ ਜੀਵਨ ਦੇ ਬਾਰੇ ਪੜਿਆ ਜਾਵੇ ਕਿ ਇਹਨਾਂ ਦਾ ਜੀਵਨ ਕਿਸ ਤਰ੍ਹਾਂ ਦਾ ਸੀ, ਤੇ ਭਾਈ ਸੰਤੋਖ ਸਿੰਘ ਜੀ ਦਾ ਜੀਵਨ ਬੜਾ ਦੁਖਦਾਈ ਸੀ, ਬੜੀ ਗਰੀਬੀ ਦੀ ਹਾਲਤ ਦੇ ਵਿੱਚ ਇਹਨਾਂ ਨੇ ਇਸ ਮਹਾਨ ਕੰਮ ਨੂੰ ਕੀਤਾ, ਪਰ ਫਿਰ ਵੀ ਸੰਤੋਖ ਹੈ। ਕਹਿੰਦੇ ਨਹੀਂ, ਸਤਿਗੁਰਾਂ ਨੇ ਮੈਨੂੰ ਬਹੁਤ ਸੁਖ ਦਿੱਤੇ ਨੇ, ਜੋ ਮੰਗਿਆ ਸੋਈ ਮਿਲਿਆ, ਮੇਰੇ ਮਨ ਦੇ ਵਿੱਚ ਭਰੋਸਾ ਹੈ ਕਿ ਜਿਸ ਤਰ੍ਹਾਂ ਸੰਸਾਰ ਦੇ ਵਿੱਚ ਮੈਨੂੰ ਸੁਖੀ ਰੱਖਿਆ ਪਰਲੋਕ ਦੇ ਵਿੱਚ ਵੀ ਸੁਖੀ ਰੱਖਣਗੇ। ਪਰ ਇਹ ਸੰਤੋਖ ਦੀ ਹੀ ਗੱਲ ਹੈ, ਜੇਕਰ ਤੁਸੀਂ ਇਹਦੇ ਭਾਈ ਸੰਤੋਖ ਸਿੰਘ ਜੀ ਦੇ ਇਤਿਹਾਸ ਨੂੰ ਪੜ੍ਹੋ ਤੇ ਇਹਨਾਂ ਦਾ ਇਤਿਹਾਸ ਬੜਾ ਹੀ ਗਰੀਬੀ ਤੇ ਦੁਖਦਾਈ ਭਰਿਆ, ਪਰ ਸੰਤੋਖ ਕਰਕੇ ਇਹ ਗੱਲ ਕਹਿ ਰਹੇ ਨੇ। ਹੁਣ ਮੈਂ ਇਹਨਾਂ ਦੇ ਜੀਵਨ ਵੱਲ ਨਹੀਂ ਜਾਂਦਾ ਕਿਉਂਕਿ ਮੇਰਾ ਪ੍ਰਕਰਨ ਵਿਗੜਦਾ। ਅੱਗੋ ਹੁਣ ਇਸ ਪੰਜਵੀਂ ਰੁੱਤ ਨੂੰ ਸਮਾਪਤ ਕਰਕੇ ਛੇਵੀਂ ਰੁੱਤ ਦਾ ਪ੍ਰਾਰੰਭ ਕਰਦੇ ਨੇ ਇੱਕ ਦੋਹਰੇ ਦੇ ਨਾਲ ਭਾਈ ਸੰਤੋਖ ਸਿੰਘ ਜੀ। ਸ੍ਰੀ ਗੁਰ ਚਰਨ ਸਰੋਜ ਕੋ, ਸਮ ਜਹਾਜ ਕੇ ਪਾਏ, ਬਿਗਣ ਯੁਦਤ ਤੇ ਪਾਰ ਪਾ, ਤਿਆਵਤ ਸਹਿਜ ਸੁਭਾਏ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਸ੍ਰੀ ਗੁਰੂ ਸਾਹਿਬਾਨ ਦੇ ਚਰਨ ਕਮਲਾਂ ਨੂੰ ਜਹਾਜ਼ ਵਰਗੇ ਤਾਰਨ ਹਾਰ ਪਾ ਕੇ ਮੈਂ ਉਹਨਾਂ ਚਰਨਾਂ ਦਾ ਸਹਿਜ ਸੁਭਾਵ ਧਿਆਨ ਧਾਰਦਾ ਹੋਇਆ ਬਿਗਣਾ ਰੂਪੀ ਸਮੁੰਦਰ ਤੋਂ ਪਾਰ ਹੋ ਰਿਹਾ ਹਾਂ। ਭਾਵ ਕਿ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੁਣ ਸਮਾਪਤੀ ਦੇ ਨੇੜੇ। ਏਮ ਉਪਦੇਸ਼ਤ ਸਤ ਗੁਰੂ ਜਿਮ ਸਿੰਘਣ ਕਲਿਆਣ ਉਮ ਗਿਓ ਉਰ ਅਨੁਰਾਗ ਜਿਨ ਦਏ ਅਗਰ ਗੁਰ ਪ੍ਰਾਣ। ਕਵੀ ਜੀ ਲਿਖ ਰਹੇ ਨੇ ਕਿ ਇਸ ਤਰੀਕੇ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੰਘਾਂ ਨੂੰ ਦਿੰਦੇ ਸਨ, ਜਿਨ੍ਹਾਂ ਦੇ ਨਾਲ ਉਹਨਾਂ ਦਾ ਕਲਿਆਣ ਹੋਵੇ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਇੰਨੇ ਸਿੰਘ ਪਿਆਰ ਕਰਦੇ ਸਨ, ਜਿਨ੍ਹਾਂ ਸਿੰਘਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇੱਕ ਇਸ਼ਾਰੇ ਦੇ ਉੱਤੇ ਰਣ ਭੂਮੀ ਦੇ ਵਿੱਚ ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਦਿੱਤਾ। ਪਠੇ ਦੂਤ ਗਿਰ ਪਤਨ ਜੇ ਸਾਚ ਕੇ ਝੂਠ ਸੁਣਾਏ, ਸਵਾ ਲੱਖ ਸੈਨਾ ਸਹਿਤ ਤਹਿ ਉਮਰਾਵ ਚੜਾਏ। ਹੁਣ ਤੁਹਾਨੂੰ ਉਸ ਕਥਾ ਦੀ ਲੜੀ ਦੇ ਨਾਲ ਜੁੜਨਾ ਪਵੇਗਾ ਜਿਹੜੀ ਕਿ ਕਾਫੀ ਸਮੇਂ ਪਿੱਛੇ ਲੰਘ ਚੁੱਕੀ ਹੈ। ਤੁਸਾਂ ਜਦੋਂ ਇਹ ਇਤਿਹਾਸ ਸੁਣਿਆ ਸੀ ਕਿ ਅਲਫ ਖਾਂ ਤੇ ਸੈਦਾ ਬੇਗ ਚੜ ਕੇ ਆਏ ਸਨ ਸਤਿਗੁਰਾਂ ਦੇ ਉੱਤੇ, ਉਸ ਵੇਲੇ ਮਾਨੋ ਕਿ ਸੈਦਾ ਬੇਗ ਤੇ ਸਤਿਗੁਰਾਂ ਦੇ ਨਾਲ ਮਿਲ ਗਿਆ ਸੀ ਤੇ ਅਲਫ ਖਾਂ ਪਿੱਛੇ ਦੌੜ ਗਿਆ ਸੀ। ਉਸ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਨੇ ਉਹਨਾਂ ਨੇ ਫਰਿਆਦ ਦੇ ਵਾਸਤੇ ਤੁਰਕਾਂ ਦੀ ਹੋਰ ਫੌਜ ਦੀ ਮੰਗ ਕੀਤੀ ਸੀ। ਹੁਣ ਉਸੇ ਕਥਾ ਨੂੰ ਅੱਗੇ ਤੋਰ ਰਹੇ ਨੇ ਭਾਈ ਸੰਤੋਖ ਸਿੰਘ ਜੀ ਕਿ ਸੱਚ ਝੂਠ ਜਿਤਾ ਕੇ ਜਿਹੜੀ ਉਹਨਾਂ ਨੇ ਪਹਾੜੀਆਂ ਨੇ ਸਹਾਇਤਾ ਦੀ ਮੰਗ ਕੀਤੀ ਸੀ, ਉਹਨਾਂ ਦੀ ਸਹਾਇਤਾ ਦੀ ਫਰਿਆਦ ਮੁਗਲਾਂ ਨੇ ਸੁਣ ਲਈ। ਸਵਾ ਲੱਖ ਸੈਨਾ ਸਹਿਤ ਤਹਿ ਉਮਰਾਵ ਚੜਾਏ, ਦਿੱਲੀ ਦੇ ਬਾਦਸ਼ਾਹ ਨੇ ਮਾਨੋ ਕਿ ਸਵਾ ਲੱਖ ਦੀ ਸੈਨਾ ਦੇ ਨਾਲ ਦੋ ਉਮਰਾਵ ਸਤਿਗੁਰਾਂ ਦੇ ਉੱਤੇ ਚੜਾ ਕੇ ਭੇਜੇ। ਸਹਿ ਦੇਖਾਂ ਪਠਾਨ ਚੜ ਆਇਓ, ਚਹਿ ਗੁਰੂ ਸੰਗ ਜੁੱਦ ਮਚਾਇਓ। ਹੁਣ ਸਹਿਦੇ ਖਾਂ ਨਾਂ ਦਾ ਜਿਹੜਾ ਪਠਾਨ ਹੈ ਉਹ ਮਾਨੋ ਕਿ ਗੁਰੂ ਦੇ ਨਾਲ ਯੁੱਧ ਕਰਨ ਦੇ ਵਾਸਤੇ ਆ ਰਿਹਾ ਹੈ, ਸਵਾ ਲੱਖ ਦੀ ਫੌਜ ਨੂੰ ਨਾਲ ਲੈ ਕੇ। ਇਹਨਾਂ ਦੋਵਾਂ ਹੀ ਮੁਸਲਮਾਨਾਂ ਦੇ ਨਾਂ ਮਿਲਦੇ ਜੁਲਦੇ ਨੇ, ਤੁਹਾਨੂੰ ਇਸ ਗੱਲ ਦਾ ਬੜਾ ਧਿਆਨ ਰੱਖਣਾ ਪਵੇਗਾ। ਇੱਕ ਦਾ ਨਾਂ ਹੈ ਸੈਦਾ ਬੇਗ ਜਿਹੜਾ ਕਿ ਸਤਿਗੁਰਾਂ ਦੇ ਚਰਨਾਂ ਦਾ ਸੇਵਕ ਹੋ ਗਿਆ, ਤੇ ਹੁਣ ਜਿਹੜਾ ਦੂਸਰਾ ਪਠਾਨ ਆ ਰਿਹਾ ਉਹਦਾ ਨਾਂ ਹੈ ਸੈਦੇ ਖਾਂ। ਸੈਦਾ ਬੇਗ ਤੇ ਸੈਦਾ ਖਾਂ ਇਹ ਦੋ ਵੱਖਰੇ ਵੱਖਰੇ ਪੁਰਸ਼ਾਂ ਦੇ ਨਾਂ ਨੇ। ਸੈਦਾ ਬੇਗ ਸਤਿਗੁਰਾਂ ਦਾ ਸੇਵਕ ਹੋ ਚੁੱਕਾ ਹੈ ਤੇ ਸੈਦੇ ਖਾਂ ਲੜਨ ਦੇ ਵਾਸਤੇ ਆ ਰਿਹਾ ਹੈ ਸਵਾ ਲੱਖ ਦੀ ਫੌਜ ਦੇ ਸਮੇਤ। ਉਤਰੀ ਆਣ ਥਨੇ ਸਰ ਨਗਰੀ, ਤੁਰ ਕਣ ਚਾਵੂ ਸਣ ਬਦ ਸਗਰੀ। ਸੈਦੇ ਖਾਂ ਜਰਨੈਲ ਆਪਣੀ ਫੌਜ ਦੇ ਸਮੇਤ ਥਾਣੇਸਰ ਨਾਂ ਦੀ ਨਗਰੀ ਦੇ ਉੱਤੇ ਪਹੁੰਚ ਗਿਆ, ਜਿਹਦੇ ਨਾਲ ਕਿ ਸਾਰੀ ਹੀ ਸ਼ਸਤਰਧਾਰੀ ਫੌਜ ਹੈ ਔਰ ਉਹ ਹਮਲਾ ਕਰਨ ਦੇ ਵਾਸਤੇ ਤਿਆਰ ਹੈ। ਇਤ ਗੁਰ ਘਰ ਤੇ ਹਟੇ ਮਸੰਦ, ਬੈਠੇ ਤਨ ਸੰਗਤ ਤੇ ਬੰਦ। ਹੁਣ ਭਾਈ ਸੰਤੋਖ ਸਿੰਘ ਜੀ ਗ੍ਰੰਥਾਕਾਰ ਇਸ ਕਥਾ ਨੂੰ ਇੱਥੇ ਹੀ ਛੱਡ ਕੇ ਅੱਗੋਂ ਇੱਕ 100 ਸਾਖੀ ਦੀ ਹੋਰ ਸਾਖੀ ਦਾ ਪ੍ਰਾਰੰਭ ਕਰਦੇ ਨੇ। ਇਹ 100 ਸਾਖੀ ਦੀ 26ਵੀਂ ਸਾਖੀ ਹੈ ਜਿਹਦਾ ਕਿ ਹੁਣ ਬਿਆਨ ਕਰਨ ਲੱਗੇ ਨੇ ਭਾਈ ਸੰਤੋਖ ਸਿੰਘ ਜੀ। ਕਹਿੰਦੇ ਨੇ ਕਿ ਗੁਰੂ ਘਰ ਤੋਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਦੁਆਰਾ ਮਸੰਦਾਂ ਦਾ ਨਾਸ ਹੋ ਗਿਆ, ਭਾਵ ਕਿ ਸਤਿਗੁਰਾਂ ਨੇ ਸਾਰਿਆਂ ਨੂੰ ਵਰਜ ਦਿੱਤਾ ਕਿ ਕੋਈ ਵੀ ਮਸੰਦ ਅੱਜ ਤੋਂ ਬਾਅਦ ਗੁਰੂ ਘਰ ਦੀ ਉਗਰਾਹੀ ਨਹੀਂ ਕਰੇਗਾ। ਸ੍ਰੀ ਗੁਰ ਕਹੇ ਉਹ ਮਸੰਦ ਨ ਮੇਰੇ, ਸਿੱਖਣ ਪਾਰੇ ਰਾਛਸ ਹੇਰੇ। ਜਦੋਂ ਦੁਸ਼ਟ ਮਸੰਦਾਂ ਦੀਆਂ ਕਰਤੂਤਾਂ ਦਾ ਸਤਿਗੁਰਾਂ ਨੂੰ ਪਤਾ ਲੱਗਾ, ਸਤਿਗੁਰਾਂ ਨੇ ਬਹੁਤਿਆਂ ਨੂੰ ਦੰਡ ਵੀ ਦਿੱਤਾ ਔਰ ਉਸੇ ਹੀ ਦਿਨ ਤੋਂ ਸਤਿਗੁਰਾਂ ਨੇ ਇਹ ਹੁਕਮ ਕਰ ਦਿੱਤਾ ਸੀ ਕਿ ਜਿੰਨੇ ਵੀ ਇਹ ਮਸੰਦ ਨੇ ਮਾਨੋ ਕਿ ਮੇਰੇ ਮਸੰਦ ਨਹੀਂ ਹਨ, ਸਿੱਖਾਂ ਨੂੰ ਮਾਰਨ ਦੇ ਵਾਸਤੇ ਇਹ ਵੱਡੇ ਰਾਕਸ਼ ਨੇ, ਦੈਂਤ ਨੇ। ਇਸ ਕਰਕੇ ਸਤਿਗੁਰਾਂ ਨੇ ਸਾਰਿਆਂ ਨੂੰ ਬੰਦ ਕਰ ਦਿੱਤਾ ਸੀ ਕਿ ਅੱਜ ਤੋਂ ਬਾਅਦ ਕੋਈ ਵੀ ਮਸੰਦ ਉਗਰਾਹੀ ਇਕੱਠੀ ਨਹੀਂ ਕਰੇਗਾ। ਮਾਨੋ ਕਿ ਮਸੰਦ ਪ੍ਰਥਾ ਨੂੰ ਖਤਮ ਕਰ ਦਿੱਤਾ ਸੀ ਜਿਹੜੀ ਕਿ ਪੁਰਾਤਨ ਹੀ ਚਲੀ ਆ ਰਹੀ ਸੀ। ਗੁਰ ਕੋ ਹੁਕਮ ਬਿਦਤ ਪਾ ਜਬੈ, बंद मसंद होत पे तब। जदों सतगुरु गोविंद सिंह सच्चे पातशाह जी दा ए जिहड़ा हुक्म सी ओ प्रगट होया, उसे दिन तो मानो के मसंदा दे उते रोक लगा दिती गई सी, कोई भी मसंद उस दिन तो उगराई नहीं सी करदा। दारद पयो नहीं कुछ पावे, सिरी गुजरी टिग नित चलावे। हुण जदों दा मसंदा दा उगराई दा काम बंद कर दिता है, उसे दिन तो मानो के जिहड़े मसंद ने ਉਹਨਾਂ ਦੇ ਘਰਾਂ ਦੇ ਵਿੱਚ ਦਲਿੱਦਰ ਆ ਗਿਆ, ਉਹ ਗਰੀਬ ਹੋ ਗਏ ਨੇ, ਕਿਉਂਕਿ ਉਹਨਾਂ ਦੇ ਹੱਥ ਦੇ ਵਿੱਚ ਪੂਜਾ ਦਾ ਤਾਣ ਨਹੀਂ ਲੱਗਦਾ। ਇਸ ਕਰਕੇ ਜਿਹੜੇ ਮਸੰਦ ਨੇ ਵੱਡੇ ਵੱਡੇ, ਉਹ ਮਾਨੋ ਕਿ ਆਪਣੀਆਂ ਫਰਿਆਦਾਂ ਜਾ ਕੇ ਮਾਤਾ ਗੁਜਰੀ ਜੀ ਦੇ ਕੋਲ ਕਰਦੇ।
ਅਨਿਕ ਪਾਤ ਕੀ ਬਾਤ ਸੁਣਾਵੇ, ਕਰੇ ਫਿਰਾਦ ਕਲੇਸ਼ ਬਤਾਵੇ।
रोज दी रोज नेता प्रति जेड़े मसंद ने ओ माता गुजरी जी दे कोल अनेकां प्रकार दियां गल्लां जाके सुनाउंदे ने, अपनियां फरियादां सुनाउंदे ने, अपने दुखां दा बयान करदे ने। ओ मसंद की कहंदे ने, कहंदे ने सुनो मात जी रीत हमेशा, गुरु करके थे काज अशेषा। हे माता जी सुनो, गुरु कर दी जेड़ी मसंदां वाली रीत है उगराई करन दी, ए ते पुराने समय तो ही चलती आ रही है, क्योंकि गुरु घर दे अनेकां ही जिने काज ने अज तो पहला मानो के मसंद ही करदे आ रहे ने, जिन्ने भी गुरु घर दे कम कार ने।
जब की करी कार सब बंद, सने सने परगे सब मंद।
मसंद कह रहे ने माता जी नू, जदों दा सतगुरां ने सानू हुक्म बंद कर दिता है उगराई दा, उसे दिन तो मानो के सारी जिहड़ी उगराई आउणी है ओ बंद हो गई है, और हौली हौली मानो के सारी ही गुरु घर दी जिहड़ी माया है ओहदे विच घाटा आई जा रहा।
नहीं आमदन तन की होए, देन लेन पुन किम कर होए।
मसंद कह रहे ने माता गुजरी जी नू, माता जी देखो हुण किसी भी पासों गुरु घर नू कोई भी जिहड़ी आमदन है ओ नहीं आउंदी, क्योंकि सानू सतगुरां ने उगराही ना करन दा हुक्म दिता है। जे इसे तरह ही चलिया रहा ते माता जी गुरु घर दी जिहड़ी कार है ओ किन्ना चिर तक चलदी रहेगी।
एते आदक नित माता पास, ब्रिंद मसंद सो करे प्रकाश।
भाई संतोख सिंह जी लिख रहे ने कि इस तरह दियां अनेकां ही जिहड़ियां फरियादां ने ओ माता गुजरी जी दे कोल रोज ही मसंद करदे ने। माता जी जे इसे तरह गुरु घर दी उगराही बंद रही ते फिर गुरु घर दा जिहड़ा कार्ज है ओ किवें चलेगा। इस तरह दियां गल्लां करदे ने।
कहे तिनों के एक दिन माई, सोडी बंस मुकट टिग आई।
जदों मसंदा ने बहुतियां ज्यादा माता गुजरी जी नूं फरियादां कीतियां कि सतगुरां नूं समझाओ साडी जिहड़ी कार है ओ फिर तो शुरू कीती जावे, तां कि गुरु घर दे विच तन आवे ते गुरु घर दे सारे जिहड़े काम काज ने ओ चलण। ਉਹਨਾਂ ਦੀ ਪ੍ਰੇਰਣਾ ਦੇ ਨਾਲ ਹੁਣ ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਮਾਂ ਪਾ ਕੇ ਮਾਤਾ ਗੁਜਰੀ ਜੀ ਸੋਢੀ ਕੁਲ ਦੇ ਸਿਰਮੌਰ ਸਤਿਗੁਰੂ ਗੋਬਿੰਦ ਸਿੰਘ ਦੇ ਕੋਲ ਪਹੁੰਚੀ ਉਹਨਾਂ ਨੂੰ ਸਮਝਾਉਣ ਦੇ ਵਾਸਤੇ।
ਕਹਿਤ ਪਈ ਬੇਟਾ ਸੁਣ ਆਵੇ, ਕਿਵ ਸੰਸਾਰ ਕੋ ਕਾਰਜ ਨਿਭੈ।
माता गुजरी जी ने सतगुरां दे कोल आण के आख्या, हे बेटा हे पुत्र मेरी गल नूं ध्यान दे के सुन, संसार दे जिन्ने भी कार्ज ने इस तरह किवें नेपरे चलणगे।
केव लंगर सिंगण को होए, बंद कार संगत की जोए।
हे पुत्र इन्ने सारे तुहाडे कोल सिंह सूर भी रहिंदे ने, इन्हां दा लंगर पाणी किस तरह चलेगा जेकर तुसी इस तरह ਉਹਨਾਂ ਮਸੰਦਾਂ ਨੂੰ ਉਗਰਾਹੀ ਤੋਂ ਬੰਦ ਕਰਕੇ ਰੱਖਿਆ ਤੇ ਇਹ ਜਿਹੜੀ ਲੰਗਰ ਦੀ ਕਾਰ ਹੈ ਇਹ ਕਿਵੇਂ ਚੱਲੇਗੀ।
ਸਿਰੇ ਪਾਓ ਲੈ ਸਿੱਖ ਬਡੇਰੇ, ਇਤਿਹਾਦਕ ਜੇ ਕਾਜ ਕਨੇਰੇ।
ਕਿਉਂਕਿ ਪੈਸਿਆਂ ਦੇ ਨਾਲ ਹੀ ਸਾਰੇ ਕਾਰਜ ਚੱਲਦੇ ਨੇ। ਹੇ ਪੁੱਤਰ ਜਿੰਨਾ ਵੀ ਲੰਗਰ ਬਣਦਾ ਹੈ ਗੁਰੂ ਘਰ ਦੇ ਵਿੱਚ ਇਹ ਵੀ ਉਗਰਾਹੀ ਤੋਂ ਬਗੈਰ ਨਹੀਂ ਚੱਲ ਸਕਦਾ, ਤੇ ਜਿਹੜੇ ਤੁਸੀਂ ਆਪਣੇ ਸੂਰਮਿਆਂ ਨੂੰ ਵੱਡੇ ਵੱਡੇ ਕੀਮਤੀ ਸਿਰੋਪੇ ਦਿੰਦੇ ਹੋ ਇਹ ਜਿੰਨੇ ਵੀ ਕਾਰਜ ਨੇ ਇਹ ਮਾਇਆ ਤੋਂ ਬਗੈਰ ਨਹੀਂ ਚੱਲ ਸਕਦੇ। ਔਰ ਤੁਸੀਂ ਮਾਨੋ ਕਿ ਇਹਨਾਂ ਮਸੰਦਾਂ ਨੂੰ ਕਹਿ ਦਿੱਤਾ ਹੈ ਕਿ ਤੁਸੀਂ ਕੋਈ ਉਗਰਾਹੀ ਨਾ ਕਰੋ, ਇਸ ਤਰ੍ਹਾਂ ਤੇ ਆਮਦਨ ਬੰਦ ਹੋ ਚੁੱਕੀ।
ਕਿ ਮਨ ਨਿਰਬਾਹ ਬਿਨਾ ਤਨ ਆਏ, सागरे बारज मसंद हटाए। माता जी ने आख्या कि किस तरह निर्वाह होवेगा, किस तरह गुरु घर दी कार चलेगी बगैर ताने आउण तों, क्योंकि सारिया मसंदा नूं वरज के तुसी हटा दिता है, आमदन कित्थों आएगी ते गुरु घर दा कार्ज किस तरह ये इसे तरीके दे नाल चलदा रहेगा। पख की बात मात ते सुनी गुर के हृदय पई रिस कणी। जदों मसंदा दे पख दी गल सतगुरु गोविंद सिंह सच्चे पातशाह जी ने माता गुजरी तो सुनी कि माता गुजरी जी भी मसंदा दे मगर ला के उन्हां दे पख दी गल कर रहे ने, उस वेले मानो के सतगुरु सच्चे पातशाह जी नूं बहुत ज्यादा क्रोध आया माता गुजरी ते, और उन्हां ने फिर उस वेले वचन किया सतगुरु गोविंद सिंह ने, कहिंदे ने खतरी नैयड़ उजड़ तीए त्रिसना तरह अदक अदकीए। श्राव दे दिता, कहिंदे ने हे उजड़ जाने नैयड़ जात दे खतरी दी तीए, तेरे मन दे विच बहुत ज्यादा त्रिसना है। ये जिहड़ी त्रिसना है ये बुझदी नहीं है, क्योंकि सतगुरु सच्चे पातशाह जी दे उपदेश दे विच भी आउंदा है कि सतगुरु गोविंद सिंह सच्चे पातशाह जी ने आख्या सी हे गुजरीए उजड़ीए मैं पोतरा रहनी तेरा कोई नहीं देना। इथे कह रहे ने हे उजड़ जाने नैयत जात दे खतरे दिए तीए, तेरे मन दे विच त्रिसना बहुती है, बहुती ज्यादा त्रिसना है जिन्हू ठल नहीं पै रही। तू मसंदा दा पख करनी है, असी की जो कीता है वो गलत कीता है, गुस्से दे नाल सतगुरां ने वचन कीता। पूरब दोए लाख ले दरबार, तारे उछपाए खजानो सरबा। जेड़े हर एक घट दी जानण वाले ने उन्हां ने वचन कीता, कहन लगे हे माता पहला जरा तू 2 लाख रुपये दा तन जोड़ के रखिया है, छुपा के खजाना भर के रखिया है, ओदा की करना। नहीं लंगर सिखण ते समाही, पले संभार राखिए ताही। गुरु जी ने आख्या 2 लाख रुपया तू जोड़ के जमा करके खजाना भर के रखिया है, ओदे विचों मानो के रता भी सिखां दा कोई लंगर नहीं होया। पले संभालन रखिए ताही, बड़े चंगे तरीके दे नाल माया नूं तू संभाल के रखिया। जो शत्रु है तुरक हमारे, पाग तेनों के ताहे मझारे। गुरु गोविंद सिंह सच्चे पातशाह जी ने वचन कीता है कि वो जिहड़े पैसे माई तू जोड़ के रखे ने, जिहड़ा कदे सतगुरां दे सिखां दे वास्ते लंगर नहीं बनिया। जो शत्रु है तुरक हमारे, पाग तिनों को ताहे मजारे। मैनू लगदा है कि उन्हां पैसियां दे विच भी साडे तुरक शत्रुआं दा पाग है, मानो कि उन्हूं भी जिहड़े गफे ने ना वो तुरकां ने लाउणे ने। इत्थे एक प्रमाण याद आ गया, जिस वेले के 6वें पातशाह जी ने वचन कीता सी बीबी वीरो दे विआह दे बाबत, ते उन्हां ने माता जी नूं आख्या सी कि संगत आई है मठियाई दिओ खाण दे वास्ते, ते उन्होंने आख्या सी कि ते सगना दी मठियाई है, ए ते प्रौणे पहला शगन गे, मैं तुहाडी संगत नूं नहीं दे सकदी। सतगुरां ने आख्या सी कि जेड़ी मठियाई साडे सिखां दे मुंह नहीं पै सकदी ओनूं भी फिर मलेश ही गफे लाउणगे। तुसी इस कथा नूं बड़ी वारी सुनिया कि किस तरीके दे नाल मलेशां ने गफे लाए, उसे ही तरीके दे नाल सतगुरु गोविंद सिंह सच्चे पातशाह जी कह रहे ने माई जेड़े तू पैसे तन जोड़ के रखिया है, मैनू लगदा है कि तुरकां दे भाग दे विच लिखे होए ने, जिन्हां दा कदे संगत दे वास्ते लंगर भी नहीं बनिया। सिखी पिखी पाले सब पावो, सिखो लूट कूट तुम खावो। उस वेले सतगुरु सच्चे पातशाह जी ने वचन कीता, कहिंदे ने असां तां जिन्हां दी सिखी वेखी है ओह सारे सानू भले पावदे हन, ते सतगुरां ने वचन कीता नाल दे सिखां नूं, कहिंदे ने सिखो लूट कूट तुम खावो। हे सिखो गुरु करो तुहानू कुछ नहीं मिलना, अज तों बाद तुसीं लुटमार करके ही खाया करो, क्योंकि भूखा सतगुर को परिवार, जित कित ते ले कर आहार। कहिंदे ने सतगुरां दा परिवार भुखा है। सिखां नूं सतगुरु गोविंद सिंह ने आख्या कि अज तों बाद लुटमार करके खाया करो, क्योंकि मेरी मां ही पैसियां नूं संभालण लग गई है। भूखा सतगुर को परिवार, सतगुरु दा ते परिवार ही भुखा हो गया है, तुहानू कित्थों खवाएगा। इस करके मानो के जिवें ना किवें तुसी अपने आहार दा लंगर दा प्रबंध कर लो, तुहानू गुरु करो कुछ नहीं मिलना। सतगुरां ने इस तरह दा वचन कीता। सुन कर डर और सिंगन तारा, हाथ जोर कर बिन उचारा। मानो के दोवे पासे शराब हो गए, एक ते माता गुजरी जी नू ते दूसरे पासे सिखानु के तुसी भी लुटमार करके खाओ, गुरु घर दा परिवार ही भुखा है तुहानू कित्थों खवाएगा। उस वेले बड़े डरे माता गुजरी जी ते सारे ही सिख, ਉਹਨਾਂ ਨੇ ਡਰ ਕੇ ਹੱਥ ਜੋੜ ਕੇ ਸਿੱਖਾਂ ਨੇ ਉਸ ਵੇਲੇ ਫਿਰ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਤਿਗੁਰੂ ਗਰੀਬ ਨਿਵਾਸ ਜੀ ਦੇ ਅੱਗੇ। ਕਹਿੰਦੇ ਨੇ ਰਾਵਰ ਬਾਕ ਰਾਮ ਕੇ ਬਾਨਾ, ਨਿਸ਼ਫਲ ਹੋਤ ਨਹੀਂ ਸਭ ਜਾਣਾ। ਇਸ ਗੱਲ ਨੂੰ ਤੇ ਸਾਰੇ ਹੀ ਜਾਣਦੇ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਜਿਹੜੇ ਵਾਕ ਨੇ ਉਹ ਮਾਨੋ ਕੇ ਰਾਮ ਚੰਦਰ ਜੀ ਦੇ ਬਾਨਾ ਵਾਂਗੂ ਨੇ, ਰਾਮ ਚੰਦਰ ਜੀ ਦੇ ਤੀਰਾਂ ਵਾਂਗੂ ਨੇ। ਕਿਉਂਕਿ ਗ੍ਰੰਥ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਰਾਮ ਚੰਦਰ ਜੀ ਦਾ ਚਲਾਇਆ ਹੋਇਆ ਤੀਰ ਕਦੇ ਵੀ ਨਿਸ਼ਾਨੇ ਤੋਂ ਨਹੀਂ ਸੀ ਖੁੰਝਿਆ, ਉਹ ਹਮੇਸ਼ਾ ਸਫਲ ਜਾਂਦਾ ਸੀ। ਇਸ ਕਰਕੇ ਮਾਨੋ ਕਿ ਸਤਿਗੁਰੂ ਗੋਬਿੰਦ ਸਿੰਘ ਦੇ ਜਿਹੜੇ ਵਾਕ ਨੇ ਉਹ ਰਾਮ ਚੰਦਰ ਜੀ ਦੇ ਬਾਣਾਂ ਦੇ ਵਾਂਗ ਸਫਲ ਹੁੰਦੇ ਨੇ, ਕਦੀ ਨਿਸਫਲ ਨਹੀਂ ਜਾਂਦੇ। ਇਹ ਗੱਲ ਸਾਰੇ ਜਾਣਦੇ ਸੀ। ਉਸ ਵੇਲੇ ਫਿਰ ਉਹਨਾਂ ਨੇ ਅਰਜ਼ ਕੀਤੀ, ਕਹਿੰਦੇ ਨੇ ਕਿਰਪਾ ਕਰੋ ਸਭ ਕੋ ਰੱਖ ਲੀਜੈ, ਭਲੇ ਵਾਕ ਸਭ ਕੋ ਕਹਿ ਦੀਜੈ। ਅਰਜ਼ ਕੀਤੀ ਸਿੱਖਾਂ ਨੇ, ਹੇ ਗਰੀਬ ਨਿਵਾਜ, ਤੁਹਾਡੇ ਜਿਹੜੇ ਕਹੇ ਹੋਏ ਵਾਕ ਨੇ ਉਹ ਨਿਸਫਲ ਨਹੀਂ ਜਾਣੇ, ਉਹ ਤੇ ਸਫਲ ਹੋਣੇ ਨੇ। ਇਸ ਕਰਕੇ ਕਿਰਪਾ ਕਰੋ ਸੱਚੇ ਪਾਤਸ਼ਾਹ, ਤੁਸੀਂ ਐਸੇ ਬਚਨ ਕਰੋ ਜਿਹੜੇ ਸਾਡੇ ਵਾਸਤੇ ਵੀ ਸੁਖਦਾਈ ਹੋਣ ਤੇ ਮਾਤਾ ਗੁਜਰੀ ਦੇ ਵਾਸਤੇ ਵੀ ਭਲੇ ਹੋਣ। ਸੁਣ ਸ੍ਰੀ ਮੁਖ ਤੇ ਬਹੁਰ ਉਚਾਰੀ, ਬਾਬਾ ਨਾਨਕ ਜਗ ਗੁਰ ਪਾਰੀ। ਜਦੋਂ ਸਿੱਖਾਂ ਨੇ ਇਸ ਤਰੀਕੇ ਦੇ ਨਾਲ ਅਰਜ਼ ਕੀਤੀ, ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ, ਬਾਬਾ ਨਾਨਕ ਜਗ ਗੁਰੂ ਪਾਰੀ। ਕਹਿੰਦੇ ਨੇ ਹੇ ਸਿੱਖੋ, ਮੈਂ ਕੀ ਕਰ ਸਕਦਾ ਹਾਂ? ਬਾਬਾ ਨਾਨਕ ਭਾਵ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਮਾਨੋ ਕੇ ਸਿਰਮੌਰ ਸਤਿਗੁਰੂ ਨੇ ਪਾਣਾ ਇਸੀ ਰੀਤ ਸਭ ਹੋਵੇ। ਇਹ ਤੇ ਜੋ ਕਿਹਾ ਹੈ ਇਸੇ ਰੀਤੇ ਦੇ ਨਾਲ ਪਾਣਾ ਹੋਵੇਗਾ। ਬਾਬਾ ਨਾਨਕ ਜਿਹੜਾ ਜਗਤ ਦਾ ਗੁਰੂ ਹੈ ਉਹਦਾ ਪਾਣਾ ਨਿਸਫਲ ਨਹੀਂ ਜਾਣਾ, ਪਾਣਾ ਇਸੀ ਰੀਤ ਸਭ ਹੋਵੇ, ਪਾਣਾ ਤੇ ਇਸੇ ਤਰ੍ਹਾਂ ਹੀ ਵਰਤੇਗਾ। ਇਹ ਹੁਣ ਕਹੇ ਹੋਏ ਜਿਹੜੇ ਵਾਕ ਨੇ ਇਹ ਵਾਪਸ ਨਹੀਂ ਪਰਤਣੇ। ਸੁਣ ਮਾਤਾ ਤੂੰ ਸ਼ਣ ਹੋਏ ਰਹੀ, ਕਿਤਕ ਬਾਰ ਮੈਂ ਸੁਤ ਸਨ ਕਹੀ। ਮਨੇ ਕਰ ਦਿੱਤਾ, ਇਹ ਜੋ ਮੈਂ ਆਖਿਆ ਇਹ ਤੇ ਹੋਣਾ ਹੀ ਹੈ, ਇਹ ਤੇ ਬਾਬੇ ਨਾਨਕ ਦਾ ਹੁਕਮ ਹੈ, ਇਹ ਨਹੀਂ ਟਾਲਿਆ ਜਾ ਸਕਦਾ। ਥੋੜੀ ਦੇਰ ਤੱਕ ਮਾਤਾ ਗੁਜਰੀ ਜੀ ਚੁੱਪ ਹੋ ਕੇ ਰਹੇ, ਥੋੜੀ ਦੇਰ ਤੋਂ ਬਾਅਦ ਉਹਨਾਂ ਨੇ ਆਪਣੇ ਪੁੱਤਰ ਭਾਵ ਸਤਿਗੁਰੂ ਗੋਬਿੰਦ ਸਿੰਘ ਨੂੰ ਇਸ ਤਰੀਕੇ ਦੇ ਨਾਲ ਅਰਜ਼ ਕੀਤੀ। ਪਲੀ ਕਰਨ ਮੈਂ ਹੋਈ ਬੁਰੀ, ਸੁਣੋ ਪੁੱਤਰ ਹਿਰ ਦੇ ਰਿਸ ਤੁਰੀ। ਅਰਜ਼ ਕੀਤੀ ਮਾਤਾ ਗੁਜਰੀ ਜੀ ਨੇ ਹੱਥ ਜੋੜ ਕੇ, ਹੇ ਪੁੱਤਰ, ਮੈਂ ਤੇ ਭਲੀ ਕਰਨ ਦੇ ਵਾਸਤੇ ਆਈ ਸੀ, ਮੇਰੇ ਨਾਲ ਤੇ ਉਲਟੀ ਬੁਰੀ ਹੋ ਗਈ ਹੈ, ਤੁਸੀਂ ਰਿਸ ਦੇ ਨਾਲ ਗੁੱਸੇ ਦੇ ਨਾਲ ਮੈਨੂੰ ਸ਼ਰਾਬ ਦੇ ਦਿੱਤਾ। ਦੇਨੋ ਥੋ ਬਰ ਦੀਨੋ ਸ਼ਰਾਪ, ਜਿਮ ਚੰਦਨ ਕਸਤੇ ਹੋਏ ਤਾਪ। ਕਹਿੰਦੀ ਹੈ ਹੇ ਗੁਰੂ ਗੋਬਿੰਦ ਸਿੰਘ ਜੀ, ਤੁਸੀਂ ਦੇਣਾ ਤੇ ਸੀ ਮੈਨੂੰ ਵਰ ਵਰਦਾਨ, ਪਰ ਉਸ ਦੇ ਬਦਲੇ ਮੈਨੂੰ ਤੇ ਸ਼ਰਾਪ ਮਿਲ ਗਿਆ। ਜਿਮ ਚੰਦਨ ਕਸਤੇ ਹੋਏ ਤਾਪ, ਮਾਨੋ ਕੇ ਜਿਵੇਂ ਚੰਦਨ ਕਸਾਉਣ ਦੇ ਨਾਲ ਹੋਣੀ ਸੀ ਠੰਡ ਪਰ ਹੋ ਜਾਏ ਤਾਪ, ਕਿਉਂਕਿ ਚੰਦਨ ਠੰਡਾ ਮੰਨਿਆ ਜਾਂਦਾ ਨਾ। ਕਹਿੰਦੇ ਨੇ ਚੰਦਨ ਦੇ ਕਸਾਉਣ ਦੇ ਨਾਲ ਠੰਡ ਪੈਦਾ ਹੋਣੀ ਸੀ, ਪਰ ਕਹਿੰਦੇ ਨੇ ਉਲਟਾ ਮਨੁੱਖ ਨੂੰ ਤਾਪ ਚੜ ਗਿਆ। ਇਹ ਤੇ ਮੇਰੇ ਤੇ ਗੱਲ ਉਲਟੀ ਪੈ ਗਈ, ਮਾਤਾ ਗੁਜਰੀ ਜੀ ਨੇ ਆਖਿਆ। ਸੁੱਤ ਕੋ ਦਾਵਾ ਕਰ ਮੈਂ ਆਈ, ਬਖਸ਼ੋ ਦਿਓ ਸਭ ਕੋ ਵਡਿਆਈ। ਮਾਤਾ ਗੁਜਰੀ ਜੀ ਨੇ ਆਖਿਆ ਕਿ ਮੈਂ ਤੇ ਆਪਣਾ ਪੁੱਤਰ ਸਮਝ ਕੇ ਆਪਣਾ ਹੱਕ ਜਤਾਉਣ ਦੇ ਵਾਸਤੇ ਤੁਹਾਡੇ ਕੋਲ ਆਈ ਸਾਂ, ਬਖਸ਼ੋ, ਪਰ ਮੈਨੂੰ ਬਖਸ਼ ਲੋ, ਦਿਓ ਸਾਰਿਆਂ ਨੂੰ ਵਡਿਆਈ। ਸਿੱਖ ਸੇਵਕ ਤੁਮਰੋ ਪਰਵਾਰੂ, ਕਹੀਏ ਜਿਮ ਪ੍ਰਾਪਤ ਸੁਖ ਪਾਰੂ। ਜਿਸ ਤਰ੍ਹਾਂ ਸਿੱਖਾਂ ਨੇ ਅਰਜ਼ ਕੀਤੀ ਕਿ ਗਰੀਬ ਨਿਵਾਜ, ਉਹ ਵਾਕ ਕਹੋ ਜਿਹੜਾ ਕਿ ਤੁਹਾਡੀ ਮਾਤਾ ਦੇ ਵਾਸਤੇ ਵੀ ਵਰਦਾਨ ਹੋਵੇ ਤੇ ਸਿੱਖਾਂ ਸੇਵਕਾਂ ਵਾਸਤੇ ਵੀ। ਇਸੇ ਤਰ੍ਹਾਂ ਮਾਤਾ ਜੀ ਨੇ ਆਖਿਆ कि ओ वरदान दियो जिदे नाल तुहाडे सिख सेवक भी सुखी होण ते परिवारू परिवार भी सुख होवे। कहिए जिम प्रताप सुख पारू, इस तरह का वाक आखो जिदे नाल सारयां नूं सुखां दी प्राप्ति होवे।
गुर बोले सुन मात महाहित, करो खालसे को तुम साबित।
उस वेले सतगुरु गोविंद सिंह सच्चे पातशाह जी ने वचन किया, हे महान हित वाली माता जी, हित वाली गल सुनो, ओ तन तुसी जिहड़ा जोड़ के रखिया है, मानो के खालसे दे लेखे ला दे।
रहत कहत के सहत आचारी, बीच खालसे जोत हमारी।
हे माता जी, रहत ते कहत दे समेत साड़ी जिहड़ी रहत ते कहत दी सहत आचार दी जोत है, ਉਹ ਮਾਨੋ ਕੇ ਸਾਰੀ ਹੀ ਖਾਲਸੇ ਦੇ ਵਿੱਚ ਪ੍ਰਕਾਸ਼ਮਾਨ।
ਪਲੋ ਖਾਲਸਾ ਹੀ ਸਭ ਕਰ ਹੈ, ਜਗਤ ਰਾਜ ਜਿਨਕੇ ਅਨੁਸਰ ਹੈ।
ਮਾਤਾ ਜੀ, ਅਸੀਂ ਕੀ ਭਲੇ ਵਾਕ ਕਰਨੇ ਨੇ? ਗੁਰੂ ਜੀ ਨੇ ਆਖਿਆ ਸਾਡਾ ਜਿਹੜਾ ਬਣਾਇਆ ਹੋਇਆ ਖਾਲਸਾ ਹੈ ਨਾ, ਉਹੀ ਸਾਰੇ ਵਾਕਾਂ ਨੂੰ ਭਲੇ ਕਰੇਗਾ, ਕਿਉਂਕਿ ਜਗਤ ਰਾਜ ਜਿਨਕੇ ਅਨੁਸਰ ਹੈ। ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਖਾਲਸੇ ਦਾ ਰਾਜ ਹੋਣਾ ਹੈ, ਜਿਨ੍ਹਾਂ ਦੇ ਅਨੁਸਾਰ ਸਾਰੇ ਜਗਤ ਨੇ ਹੋਣਾ ਹੈ, ਉਹੀ ਭਲੇ ਵਾ ਕਰੇ।
ਇਮ ਸੁਣ ਕਰ ਜਨਨੀ ਤਬ ਗਈ, ਪਸ਼ਚਾਤਾਪ ਕਰਤ ਚਿਤ ਪਈ।
ਇਸ ਤਰੀਕੇ ਦੇ ਨਾਲ ਸਤਿਗੁਰਾਂ ਤੋਂ ਜਵਾਬ ਲੈ ਕੇ ਮਾਤਾ ਗੁਜਰੀ ਜੀ ਉੱਥੋਂ ਚਲੇ ਗਏ ਨੇ, ਪਰ ਮਨ ਦੇ ਵਿੱਚ ਬਹੁਤ ਜ਼ਿਆਦਾ ਪਛਤਾਵਾ ਹੋ ਰਿਹਾ, ਕਿਉਂਕਿ ਕਿਸੇ ਵੀ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਾਕਾਂ ਨੂੰ ਵਾਪਸ ਨਹੀਂ ਲਿਆ।
ਬੈਠੀ ਜਾਏ ਕਿਤਕ ਸਿੱਖ ਆਏ, ਜਿਮ ਬੀਤੀ ਤਿਮ ਬਾਤ ਚਲਾਏ।
ਮਾਤਾ ਗੁਜਰੀ ਜੀ ਆਪਣੀ ਜਗ੍ਹਾ ਤੇ ਚਲੇ ਗਏ, ਜਾ ਕੇ ਬੈਠ ਗਏ। ਮਾਤਾ ਜੀ ਦੇ ਜਿਹੜੇ ਸਿੱਖ ਸਨ, ਸੇਵਕ ਸਨ, ਮਸੰਦਾਂ ਵਰਗੇ, ਉਹ ਮਾਨੋ ਕੇ ਮਾਤਾ ਜੀ ਦੇ ਕੋਲ ਆ ਗਏ, ਔਰ ਮਾਤਾ ਜੀ ਦੇ ਵਿੱਚ ਤੇ ਮਸੰਦਾਂ ਦੇ ਵਿੱਚ ਗੱਲਬਾਤ ਸ਼ੁਰੂ ਹੋਈ।
ਕਠਨ ਸੁਭਾਵ ਮਸੰਦਨ ਕਹਿਓ, ਜਿਨ ਕੋ ਮੋਹ ਲੇਸ਼ ਨਹੀਂ ਲਹਿਓ।
ਉਸ ਵੇਲੇ ਕਹਿੰਦੇ ਨੇ ਮਸੰਦ, ਕਹਿੰਦੇ ਨੇ ਕਿ ਸਤਿਗੁਰਾਂ ਦਾ ਸੁਭਾਅ ਬੜਾ ਕਰੜਾ ਹੈ ਮਾਤਾ ਜੀ, ਦੇਖੋ ਕਿਸ ਤਰ੍ਹਾਂ ਦੀ ਉਹਨਾਂ ਨੇ ਵਚਨ ਕੀਤੀ ਹੈ, ਜਿਨ ਕੇ ਮੋਹ ਲੇਸ਼ ਨਹੀਂ ਲਹਿਓ। ਮਾਤਾ ਜੀ, ਸਤਿਗੁਰਾਂ ਦਾ ਸੁਭਾਅ ਬੜਾ ਕਰੜਾ ਹੈ, ਵੇਖੋ ਉਹਨਾਂ ਨੇ ਕਿਸ ਤਰ੍ਹਾਂ ਦੇ ਵਚਨ ਕੀਤੇ ਨੇ, ਤੁਹਾਡਾ ਵੀ ਉਹਨਾਂ ਨੂੰ ਲੇਸ਼ ਮਾਤਰ ਮੋਹ ਨਹੀਂ।
ਕਰੇ ਵਚਨ ਸੋ ਜਾਤ ਨਾ ਖਾਲੀ, ਤਤਸ਼ਿਨ ਫਲੇ ਸੁਖਤ ਕੇ ਦੁਖ ਨਾਲੇ।
ਔਰ ਮਾਤਾ ਜੀ, ਤੁਸੀਂ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਸਤਿਗੁਰਾਂ ਦੇ ਕੀਤੇ ਹੋਏ ਜਿਹੜੇ ਵਚਨ ਨੇ, ਉਹ ਅੱਜ ਤੱਕ ਨਾ ਹੀ ਕਦੇ ਖਾਲੀ ਗਏ ਨੇ, ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਖਾਲੀ ਜਾਣਗੇ। ਜੇ ਉਹ ਸੁਖਾਂ ਦਾ ਵਰਦਾਨ ਦਿੰਦੇ ਨੇ ਤੇ ਸੁਖ ਮਿਲਦੇ ਨੇ, ਜੇ ਦੁੱਖਾਂ ਦਾ ਵਰਦਾਨ ਦਿੰਦੇ ਨੇ ਤੇ ਦੁੱਖ ਵੀ ਤਤਸ਼ਿਨ ਮਿਲਦੇ ਨੇ। ਮਸੰਦਾਂ ਨੇ ਮਾਤਾ ਜੀ ਨੂੰ ਆਖਿਆ,
ਬਿਪਰੇ ਕਹੇ ਸ਼ਕਤ ਕਿਸ ਮਾਹੀ, ਬੋਲੇ ਸਮੁਖ ਅਦਕ ਡਰ ਪਾਹੀ।
ਜਿਹੜੇ ਮਾਤਾ ਗੁਜਰੀ ਜੀ ਦੇ ਕੋਲ ਪੰਡਿਤ ਬੈਠੇ ਸਨ, ਉਹਨਾਂ ਨੇ ਆਖਿਆ ਕਿ ਐਸੀ ਕਿਸੇ ਵੀ ਮਨੁੱਖ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਕਿ ਸਤਿਗੁਰਾਂ ਦੇ ਸਾਹਮਣੇ ਬੋਲ ਸਕੇ, ਸਾਰੇ ਹੀ ਉਹਨਾਂ ਤੋਂ ਡਰਦੇ ਨੇ।
ਕਹਿਬੇ ਕੋ ਤੁਮ ਉਚਿਤ ਵਿਸਾਲੇ, ਤਉ ਸਰਾਪ ਬਾ ਹਿਰਦੈ ਕੋ ਡਾਲੇ।
ਮਸੰਦਾਂ ਨੇ ਆਖਿਆ, ਮਾਤਾ ਜੀ ਸਾਰੀ ਤੇ ਬਾਜੀ ਪੁੱਠੀ ਪੈ ਗਈ, ਕਿਉਂਕਿ ਅਸੀਂ ਸਮਝਦੇ ਸਾਂ ਕਿ ਤੁਸੀਂ ਸਤਿਗੁਰਾਂ ਤੋਂ ਉੱਚੇ ਹੋ, ਵਿਸਾਲ ਹੋ, ਤੁਸੀਂ ਸਮਝਾ ਸਕੋਗੇ, ਪਰ ਕਹਿੰਦੇ ਨੇ ਤਉ ਸਰਾਪ ਭਾਰੇ ਦੇ ਕੁਡਾਲੇ। ਇਹ ਤੇ ਰੀਤ ਹੀ ਪੁੱਠੀ ਹੋ ਗਈ, ਜਿਹੜੇ ਸਮਝਾਉਣ ਤੁਸੀਂ ਗਏ ਸੀ ਉਲਟਾ ਤੁਹਾਨੂੰ ਵੀ ਸਰਾਪ ਮਿਲ ਗਿਆ। ਅਸੀਂ ਤੇ ਸਮਝਦੇ ਸੀ ਕਿ ਤੁਹਾਡੇ ਆਖੇ ਲਾ ਕੇ ਸਤਿਗੁਰੂ ਜੀ ਮੰਨ ਜਾਣਗੇ, ਪਰ ਉਲਟਾ ਤੁਹਾਨੂੰ ਵੀ ਸਰਾਪ ਹੋ ਗਿਆ। ਇਹ ਤੇ ਬੜੀ ਹੀ ਬੇਢੰਗੀ ਗੱਲ ਹੋ ਗਈ ਹੈ, ਮਸੰਦ ਕਹਿ ਰਹੇ ਨੇ।
ਤੇਰੀ ਗੁਜਰੀ ਤਬ ਸਬਨ ਸੁਣਾਏ, ਅਲਪ ਬੈਸ ਤੇ ਜੇ ਜਿਦ ਪਾਏ।
ਸਾਰਿਆਂ ਦੀਆਂ ਗੱਲਾਂ ਨੂੰ ਸੁਣ ਕੇ ਮਾਤਾ ਗੁਜਰੀ ਜੀ ਨੇ ਕਹਿਣਾ ਸ਼ੁਰੂ ਕੀਤਾ, ਕਹਿੰਦੇ ਨੇ ਕਿ ਇਹਨਾਂ ਦਾ ਸਵਾਲ ਸਿਰਫ ਅੱਜ ਤੋਂ ਹੀ ਜਿੱਦੀ ਨਹੀਂ ਹੈ, ਕਹਿੰਦੇ ਨੇ ਇਹ ਮੁੱਢ ਤੋਂ ਹੀ ਪਾਪ ਕੇ ਬਾਲ ਅਵਸਥਾ ਤੋਂ ਬੜੇ ਜਿੱਦੀ ਨੇ।
ਅਲਪ ਬੈਸ ਤੇ ਜੇ ਜਿਦ ਪਾਏ,
ਬੜੇ ਜਿੱਦੀ ਸਨ ਇਹ ਬਚਪਨ ਦੇ ਵਿੱਚ ਵੀ। ਮਾਤਾ ਗੁਜਰੀ ਜੀ ਨੇ ਆਖਿਆ ਕਿ ਮੈਂ ਤੁਹਾਨੂੰ ਇਹਨਾਂ ਦੀ ਜਿੱਦ ਦੀ ਇੱਕ ਸਾਖੀ ਸੁਣਾਉਣੀ ਹੈ ਕਿ ਬਚਪਨ ਦੇ ਵਿੱਚ ਇਹਨਾਂ ਨੇ ਕੀ ਕੀਤਾ।
ਇੱਕ ਦਿਨ ਜਲ ਕ੍ਰੀੜਾ ਕਉ ਕਰੇ,
ਛੀਟਣ ਦੇਤ ਪਰਸ ਪਰ ਪਿਰਾਂ। ਮਾਤਾ ਗੁਜਰੀ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਲ ਅਵਸਥਾ ਦੀ ਸਾਖੀ ਨੂੰ ਬਿਆਨ ਕਰ ਰਹੇ ਨੇ। ਕਹਿੰਦੀ ਹੈ ਮਾਤਾ ਗੁਜਰੀ ਕਿ ਜਦੋਂ ਗੋਬਿੰਦ ਸਿੰਘ ਬਾਲ ਅਵਸਥਾ ਦੇ ਵਿੱਚ ਸੀ ਤੇ ਆਪਣੇ ਸਾਥੀਆਂ ਦੇ ਨਾਲ ਨਹਾਉਣ ਲੱਗਾ ਨਹਿਰ ਦੇ ਵਿੱਚ, ਕਹਿੰਦੇ ਨੇ ਇੱਕ ਦੂਜੇ ਦੇ ਉੱਤੇ ਪਾਣੀ ਦੇ ਛਿੱਟੇ ਮਾਰਨ ਲੱਗੇ ਇਹ ਆਪਸ ਵਿੱਚ ਸਾਰੇ ਜਣੇ। ਰਾਏ ਗੁਲਾਬ ਸ਼ਾਮ ਸਿੰਘ ਯਾਦ ਬਾਲਕ ਬੈ ਖੇਲੇ ਆਹੀ ਲਾਦ। ਇਹਨਾਂ ਦੇ ਨਾਲ ਰਾਏ ਗੁਲਾਬ ਸੀ, ਸ਼ਿਆਮ ਸਿੰਘ ਸੀ, ਇਸ ਤਰ੍ਹਾਂ ਸਾਰੇ ਜਿਹੜੇ ਬਾਲਕ ਸਨ ਉਹ ਖੇਡ ਰਹੇ ਸਨ ਬੜੀ ਖੁਸ਼ੀ ਦੇ ਨਾਲ ਪਾਣੀ ਦੇ ਵਿੱਚ, ਔਰ ਇੱਕ ਦੂਜੇ ਦੀ ਅੱਖਾਂ ਦੇ ਵਿੱਚ ਪਾਣੀ ਦੇ ਛਿੱਟੇ ਮਾਰ ਰਹੇ ਸਨ। ਜਰੇ ਜਵਾਹਰ ਜਾਹਰ ਜੋਤ ਬਹੁ ਮੋਲੇ ਕੰਕਣ ਕਰ ਹੋਤ। ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਉਸ ਵੇਲੇ ਮੇਰੇ ਪੁੱਤਰ ਭਾਵ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦੋਵਾਂ ਹੀ ਹੱਥਾਂ ਦੇ ਵਿੱਚ ਹੀਰੇ ਤੇ ਮੋਤੀਆਂ ਦੇ ਨਾਲ ਜੜੇ ਹੋਏ ਜਿਹੜੇ ਸੋਨੇ ਦੇ ਕੜੇ ਸਨ ਉਹ ਪਹਿਨੇ ਹੋਏ ਸਨ। ਜਲ ਮੈਂ ਇੱਕ ਕਟਕ ਗਿਰ ਪਰਿਓ ਨਹੀਂ ਨਿਹਾਰ ਸੰਭਾਰਨ ਕਰਿਓ। ਮਾਤਾ ਗੁਜਰੀ ਜੀ ਕਹਿ ਰਹੇ ਨੇ ਕਿ ਨਹਾਉਂਦਿਆਂ ਨਹਾਉਂਦਿਆਂ ਉਸ ਪਾਣੀ ਦੇ ਵਿੱਚ ਇੱਕ ਜਿਹੜਾ ਹੱਥ ਦਾ ਕੜਾ ਸੀ ਨਾ ਉਹ ਮਾਨੋ ਕਿ ਪਾਣੀ ਦੇ ਵਿੱਚ ਡਿੱਗ ਗਿਆ। ਨਹੀਂ ਨਿਹਾਰ ਸੰਭਾਰਨ ਕਰਿਓ, ਪਰ ਇਹਨਾਂ ਨੇ ਉਸ ਡਿੱਗੇ ਹੋਏ ਕੀਮਤੀ ਕੜੇ ਦੀ ਕੋਈ ਪਰਵਾਹ ਨਹੀਂ ਕੀਤੀ। ਸ਼ੋਸਕ ਬਸਤ ਪਹਿਰੇ ਤਬ ਹੇਰਿਓ ਦਾਸਨ ਕਹਿਓ ਕੜਾ ਜਲ ਗਿਰਿਓ। ਮਾਤਾ ਜੀ ਕਹਿੰਦੇ ਨੇ ਉੱਥੇ ਕੜਾ ਸੁੱਟ ਆਏ, ਗਵਾਏ ਪਾਣੀ ਦੇ ਵਿੱਚ, ਸੁੱਕੇ ਕੱਪੜੇ ਪਹਿਨ ਕੇ ਮੇਰੇ ਕੋਲ ਆ ਗਏ, ਔਰ ਕਹਿੰਦੇ ਨੇ ਕਿ ਮੇਰੇ ਦਾਸਾਂ ਨੇ ਦੱਸਿਆ ਕਿ ਕੜਾ ਜਲ ਗਿਰਿਓ। ਤੁਹਾਡਾ ਜਿਹੜਾ ਪੁੱਤਰ ਹੈ ਇਹ ਮਾਨੋ ਕਿ ਕੀਮਤੀ ਇੱਕ ਆਪਣੇ ਇੱਕ ਹੱਥ ਦਾ ਕੜਾ ਪਾਣੀ ਦੇ ਵਿੱਚ ਸੁੱਟ ਆਇਆ, ਗਵਾ ਆਇਆ। ਗੇਨੇ ਉਹਨਾਂ ਕੁਛ ਆਏ ਟਿਗ ਮੇਰੇ ਬੂਜਣ ਕਰੇ ਹੱਥ ਜਬ ਹੇਰੇ। ਮਾਤਾ ਗੁਜਰੀ ਜੀ ਕਹਿ ਰਹੇ ਨੇ ਜਦੋਂ ਮੈਨੂੰ ਦਾਸਾਂ ਤੋਂ ਪਤਾ ਲੱਗਾ ਕਿ ਕੜਾ ਗਵਾ ਆਏ ਨੇ, ਮੇਰੇ ਸਾਹਮਣੇ ਜਦੋਂ ਆਏ ਤੇ ਮੈਂ ਠੀਕ ਦੇਖਿਆ ਇੱਕ ਹੱਥ ਦਾ ਜਿਹੜਾ ਕੜਾ ਸੀ ਉਹ ਗਾਇਬ ਸੀ, ਨਹੀਂ ਸੀ, ਦੂਸਰੇ ਹੱਥ ਦਾ ਕੜਾ ਸੀ। ਉਸ ਵੇਲੇ ਮਾਤਾ ਜੀ ਕਹਿੰਦੇ ਨੇ ਰਿਸ ਕਰ ਬਹੁਤ ਭਾਂਤ ਸਮਝ ਆਏ ਸਭ ਕੋ ਲੈ ਸਲਤਾ ਟਿਗਾਏ। ਮੈਂ ਬੜਾ ਝਿੜਕਿਆ ਕਿ ਕੜਾ ਕਿੱਥੇ ਗਵਾ ਆਇਆ। ਉਸ ਵੇਲੇ ਕਹਿਣ ਲੱਗੀ ਕਿ ਮੈਂ ਆਪਣੇ ਦਾਸਾਂ ਨੂੰ ਤੇ ਸਤਿਗੁਰਾਂ ਨੂੰ ਨਾਲ ਲੈ ਕੇ ਗਈ ਉਸ ਕਿਨਾਰੇ ਦੇ ਉੱਤੇ ਨਦੀ ਦੇ ਜਿੱਥੇ ਨਹਾਉਂਦੇ ਸਨ। ਮੈਂ ਆਖਿਆ ਕਿ ਦੱਸ ਕਿੱਥੇ ਕੜਾ ਸੁੱਟਿਆ ਸੀ। ਖੋਜਵਾਏ ਬਹੁ ਜਲ ਕੇ ਮਾਹੀ ਦੇਖ ਰਹੀ ਪਾਇਓ ਕਿਤਨਾ ਹੀ। ਬੜਾ ਖੋਜਿਆ ਕੜੇ ਨੂੰ ਪਰ ਕਹਿੰਦੇ ਨੇ ਕੜਾ ਨਹੀਂ ਲੱਭਿਆ ਉਸ ਪਾਣੀ ਦੇ ਵਿੱਚੋਂ। ਮੈਂ ਇਹਨੂੰ ਆਖਿਆ ਕਿ ਤੂੰ ਬੜਾ ਕੀਮਤੀ ਕੜਾ ਗਵਾ ਦਿੱਤਾ, ਦੱਸ ਕਿੱਥੇ ਕੁ ਸੁੱਟਿਆ ਸੀ। ਤੇ ਉਸ ਵੇਲੇ ਕੀ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ, ਕਹਿੰਦੇ ਨੇ ਦੂਜੋ ਕੰਕਣ ਹਾਥ ਮਜਾਰਾ ਸਭ ਕੇ ਦੇਖਤ ਤੁਰਤ ਉਤਾਰਾ। ਦੂਸਰਾ ਜਿਹੜਾ ਕੰਗਣ ਸੀ ਉਹ ਵੀ ਛੇਤੀ ਦੇ ਨਾਲ ਲਾ ਕੇ ਦੂਰ ਵਗਾ ਕੇ ਪਾਣੀ ਦੇ ਸੁੱਟ ਕੇ ਕਹਿੰਦੇ ਨੇ ਮਾਤਾ ਜੀ ਇੱਥੇ ਸੁੱਟਿਆ ਸੀ, ਇੱਥੇ ਡਿੱਗਾ ਸੀ। ਇਸ ਤਰੀਕੇ ਦੇ ਨਾਲ ਕਹਿੰਦੇ ਨੇ ਸਾਡੇ ਦੇਖਦਿਆਂ ਦੇਖਦਿਆਂ ਮਾਤਾ ਜੀ ਕਹਿ ਰਹੇ ਨੇ ਕਿ ਇਹਨਾਂ ਨੇ ਉਹ ਕੰਗਣ ਵੀ ਉੱਥੇ ਸੁੱਟ ਦਿੱਤਾ ਸੀ। ਇਸ ਕਥਾ ਨੂੰ ਦੋ ਤਰ੍ਹਾਂ ਬਿਆਨ ਕਰਦੇ ਨੇ। ਇੱਥੇ ਹੁਣ ਗੱਲ ਹੋ ਰਹੀ ਹੈ ਜਿੱਦ ਦੀ, ਕਹਿੰਦੇ ਨੇ ਕਿ ਇੰਨੇ ਜਿੱਦੀ ਸੀ ਜਾਣ ਬੁੱਝ ਕੇ ਇਹਨਾਂ ਨੇ ਦੂਸਰਾ ਕੜਾ ਵੀ ਸੁੱਟ ਦਿੱਤਾ ਸੀ। ਤੇ ਕਈ ਜਿਹੜੇ ਕਵੀ ਨੇ ਉਹ ਇਸ ਗੱਲ ਨੂੰ ਕਹਿੰਦੇ ਨੇ ਕਿ ਉਹਨਾਂ ਨੇ ਆਖਿਆ ਸੀ ਮਾਤਾ ਜੀ ਭੋਲੇ ਭਾਈ ਆਖਿਆ ਸੀ ਆਹ ਜਿਹੜਾ ਡਿੱਗਾ ਨਾ ਕੰਗਣ ਦੂਜਾ ਇੱਥੇ ਹੀ ਦੂਜਾ ਡਿੱਗਾ ਸੀ। ਇਸ ਤਰ੍ਹਾਂ ਦੋ ਤਰੀਕੇ ਦੇ ਨਾਲ ਬਿਆਨ ਕਰਦੇ ਨੇ ਇਸ ਕਥਾ ਨੂੰ। ਸੋ ਮਾਤਾ ਜੀ ਕਹਿ ਰਹੇ ਨੇ ਕਿ ਇਹਨਾਂ ਦਾ ਤੇ ਬਚਪਨ ਤੋਂ ਸੁਭਾਅ ਐਸਾ ਸੀ, ਇਹਨਾਂ ਨੂੰ ਕਦੀ ਕਿਸੇ ਮਾਇਆ ਦੀ ਕੋਈ ਪਰਵਾਹ ਨਹੀਂ ਰਹੀ ਤੇ ਹੁਣ ਆਮਦਨ ਨਹੀਂ ਆਵੇਗੀ ਕੋਈ ਪਰਵਾਹ ਨਹੀਂ ਰਹੇਗੀ। ਇਸ ਤਰੀਕੇ ਦੇ ਨਾਲ ਮਾਤਾ ਜੀ ਤੇ ਉਹਨਾਂ ਦੇ ਜਿਹੜੇ ਲਾਗੇ ਦਾਸ ਨੇ ਮਸੰਦ ਉਹ ਵਾਰਤਾਲਾਪ ਕਰ ਰਹੇ ਨੇ। ਸੋ ਸਾਧ ਸੰਗਤ ਜੀ ਸਮੇਂ ਦੀ ਕਰੀਬ ਸਮਾਪਤੀ ਹੈ। ਸੋ ਕੱਲ ਨੂੰ ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਅਰਜ ਕਰਾਂਗਾ। ਸੋ ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਅਰਜ ਕਰਾਂ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ।
ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ। ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ। ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋ। ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ। ਪੁਨ ਦਵਾਦਸ ਗੁਰਿੰਦ ਕੋ ਮੇਰੀ ਹੈ ਪ੍ਰਣਾਮ।